ਉਹਨਾਂ ਕਤੋਂ ਉਠਾਏ ਹਜ਼ੂਰ ਕਹਿੰਦੇ ਉਸ ਤੋਂ ਬਿਨਾਂ ਖਾਲੀ ਕੋਈ ਵੀ ਥਾਂ ਨਹੀਂ ਹੈ।
ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਅੰਦਰ ਵੀ ਉਹੀ ਹੈ ਵਾਹਿਗੁਰੂ ਤੇ ਬਾਹਰ ਵੀ ਉਹੀ ਸਾਡੇ ਨਾਲ ਵਸ ਰਿਹਾ ਹੈ। ਨਾਨਕ ਕਾਏ ਦੁਰਾਏ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਉਹਦੇ ਕੋਲੋਂ ਤੁਸੀਂ ਕੀ ਛਪਾ ਕੇ ਰੱਖ ਸਕਦੇ ਹੋ ਜਿਹੜਾ ਅੰਦਰ ਵੀ ਸਾਡੇ ਨਾਲ ਹੈ ਤੇ ਬਾਹਰ ਵੀ ਸਾਡੇ ਨਾਲ ਰਹਿੰਦਾ ਉਹਦੇ ਪਾਸੋਂ ਤੁਸੀਂ ਕਿਵੇਂ ਕੁਛ ਲੁਕਾ ਕੇ ਰੱਖ ਸਕਦੇ ਹੋ। ਜਿਵੇਂ ਸਾਡੇ ਕਈ ਜਿਗਰੀ ਯਾਰ ਹੁੰਦੇ ਨੇ ਜਿਗਰੀ ਦੋਸਤ ਹੁੰਦੇ ਨੇ ਮਨ ਦੇ ਮੇਲੀ ਹੁੰਦੇ ਨੇ ਅਸੀਂ ਹਰ ਗੁਪਤ ਗੱਲ ਉਹਦੇ ਨਾਲ ਸਾਂਝੀ ਕਰ ਲੈਂਦੇ ਹਾਂ। ਹੋ ਸਕਦਾ ਵੀ ਕੋਈ ਗੱਲ ਉਹਦੇ ਨਾਲ ਵੀ ਆਪਾਂ ਸਾਂਝੀ ਨਾ ਕਰ ਸਕੀਏ ਪਰ ਵਾਹਿਗੁਰੂ ਤਾਂ ਅੰਦਰ ਤੇ ਬਾਹਰ ਸਾਡੇ ਨਾਲ ਰਹਿੰਦਾ ਉਹਦੇ ਪਾਸੋਂ ਤੁਸੀਂ ਆਪਣੇ ਅੰਦਰਲੀ ਗੱਲ ਨੂੰ ਕਿਵੇਂ ਛੁਪਾ ਸਕਦੇ ਹੋ ਨਹੀਂ ਛੁਪਾ ਸਕਦੇ।
ਪੌੜੀ ਵਾਹ ਵੈਰ ਨਾ ਕਰੀਏ ਕਾਹੂ
ਲਹੁਣ ਵਾਹਵੇ ਅੱਖਰ ਦੁਆਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਨੇ ਵਾਹਵਾ। ਹੁਣ ਇੱਥੇ ਵਾਹਵਾ ਸ਼ਬਦ ਗੁਰੂ ਮਹਾਰਾਜ ਨੇ ਵਰਤਿਆ ਹੈ। ਹਜ਼ੂਰ ਕਹਿੰਦੇ ਨੇ ਵਾਹਵਾ ਅੱਖਰ ਇਹ ਕਹਿੰਦਾ ਹੈ ਵੀ ਕਿਸੇ ਦੇ ਨਾਲ ਵੀ ਸਾਨੂੰ ਵੈਰ ਭਾਵ ਈਰਖਾ ਦੁਵੈਸ਼ ਨਹੀਂ ਕਰਨੀ ਚਾਹੀਦੀ।
ਘਟ ਘਟ ਅੰਤਰ ਬ੍ਰਹਮ ਸਮਾਹੂ
ਇਹਦਾ ਕੀ ਕਾਰਨ ਹੈ ਕਿਉਂਕਿ ਸਭ ਘਟਾਂ ਘਟਾਂ ਦੇ ਅੰਦਰ ਹਰ ਜੀਵ ਦੇ ਸਰੀਰ ਤੇ ਉਹਦੇ ਦਿਲ ਵਿੱਚ ਉਹ ਪਰਮਾਤਮਾ ਵਸ ਰਿਹਾ ਹੈ।
ਵਾਸੁਦੇਵ ਜਲ ਥਲ ਮਹਿ ਰਵਿਆ
ਲੋ ਹਜ਼ੂਰ ਕਹਿੰਦੇ ਨੇ ਭਾਈ ਜਲਾਂ ਥਲਾਂ ਦੇ ਵਿੱਚ ਵੀ ਸਮੁੰਦਰਾਂ ਵਿੱਚ ਵੀ ਸਾਰੀਆਂ ਧਰਤੀਆਂ ਤੇ ਵੀ ਉਹ ਵਾਹਿਗੁਰੂ ਪਰਮੇਸ਼ਰ ਹੀ ਪਰਿਪੂਰਨ ਹੋ ਰਿਹਾ ਹੈ।
ਪ੍ਰਸਾਦ ਵਿਰਲੇ ਹੀ ਗਵਿਆ
ਹਾਂ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਵਿਰਲੇ ਨੇ ਹੀ ਉਸ ਵਾਹਿਗੁਰੂ ਦੇ ਜਸ ਨੂੰ ਗਾਵਿਆ ਹੈ।
ਵੈਰ ਵਿਰੋਧ ਮਿਟੇ ਤਿਹ ਮਨ ਤੇ
ਪੜ੍ਹ ਦਿਓ
ਹਰ ਕੀਰਤਨ ਗੁਰਮੁਖ ਜੋ ਸੁਣਤੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਸਿੱਖ ਮਾਈ ਭਾਈ ਗੁਰਮੁਖ ਬਣ ਕੇ ਤੇ ਸਤਿਗੁਰੂ ਦੀ ਸੰਗਤ ਵਿੱਚ ਜਾ ਕੇ ਵਾਹਿਗੁਰੂ ਦੇ ਕੀਰਤਨ ਨੂੰ ਸੁਣਦੇ ਨੇ ਕਥਾ ਨੂੰ ਸੁਣਦੇ ਨੇ ਵੈਰ ਵਿਰੋਧ ਮਿਟੇ ਤਿਹ ਮਨ ਤੇ ਫਿਰ ਉਹਨਾਂ ਦੇ ਮਨ ਤੋਂ ਵੈਰ ਵਿਰੋਧ ਭਾਵ ਸਾਰੇ ਮਿਟ ਜਾਂਦੇ ਨੇ ਕਿਉਂਕਿ ਜਦੋਂ ਆਪਾਂ ਸਤਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਪਵਿੱਤਰ ਗੁਰਬਾਣੀ ਨੂੰ ਸੁਣਦੇ ਹਾਂ ਚਾਹੇ ਕੀਰਤਨ ਦੁਆਰਾ ਅਤੇ ਚਾਹੇ ਕਥਾ ਦੁਆਰਾ ਅਤੇ ਸਾਨੂੰ ਗੁਰਬਾਣੀ ਦੀ ਸਿੱਖਿਆ ਪ੍ਰਾਪਤ ਹੁੰਦੀ ਹੈ ਜਿਵੇਂ ਆਪ ਸੰਗਤਾਂ ਸਰਵਣ ਕਰ ਰਹੇ ਹੋ। ਰੋਸ ਨਾ ਕਾਹੂ ਸੰਗ ਕਰੋ ਆਪਣਾ ਆਪ ਵਿਚਾਰ ਹੋਏ ਨਿਮਾਣਾ ਜਗ ਰਹੋ ਨਾਨਕ ਨਦਰੀ ਪਾਰ। ਇਹ ਐਸੀ ਸਿੱਖਿਆ ਮਿਲਦੀ ਹੈ ਜਿਹਨੂੰ ਧਾਰਨ ਕਰਕੇ ਤੇ ਸਾਰੇ ਵੈਰ ਵਿਰੋਧ ਸਾਡੇ ਮਨ ਤੋਂ ਦੂਰ ਹੋ ਜਾਂਦੇ ਹਨ।
ਵਰਨ ਚਿਹਨ ਸਗਲਹਿ ਤੇ ਰਹਿਤਾ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਸਾਰੇ ਵਰਨ ਦਾ ਅਰਥ ਹੈ ਰੰਗ ਤੇ ਚਿਹਨ ਦਾ ਅਰਥ ਹੈ ਵੀ ਜਿੰਨੇ ਵੀ ਹੋਰ ਚਿਹਨ ਨੇ ਨਿਸ਼ਾਨ ਨੇ ਉਹ ਸਾਰੇ ਜਿੰਨੇ ਰੰਗ ਰੂਪ ਨੇ ਤੇ ਚਿਹਨ ਨੇ ਉਹਨਾਂ ਸਾਰਿਆਂ ਤੋਂ ਰਹਿਤ ਹੋ ਜਾਂਦਾ ਹੈ।
ਨਾਨਕ ਹਰ ਹਰ ਗੁਰਮੁਖ ਜੋ ਕਹਿਤਾ
ਲੋ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰਮੁਖ ਬਣ ਕੇ ਗੁਰੂ ਵਾਲਾ ਹੋ ਕੇ ਹਰ ਵੇਲੇ ਵਾਹਿਗੁਰੂ 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 ਨਾਮ ਨੂੰ ਉਚਾਰਨ ਕਰਦਾ ਹੈ ਵੀ ਉਹ ਸਾਰੇ ਵਰਨਾ ਸ਼ਰਮਾ ਦੇ ਅਵਮਾਨ ਤੋਂ ਤੇ ਜਿਹੜੇ ਧਾਰਮਿਕ ਚਿੰਨ ਨੇ ਉਹਨਾਂ ਦੇ ਵੀ ਹੰਕਾਰ ਤੋਂ ਰਹਿਤ ਹੋ ਜਾਂਦਾ ਹੈ।
ਸਲੋਕ ਹੋ ਹੋ ਕਰਤ ਬਿਹਾਨੀਆ ਸਾਕਤ ਮੁਗਧ ਅਜਾਨ
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਹੁਣ ੜਾੜਾ ਅੱਖਰ ਹੈ ਉਸ ਦੁਆਰਾ ਅੱਗੇ ਉਪਦੇਸ਼ ਆਰੰਭ ਕਰ ਰਹੇ ਹਨ। ਹੋ ਹੋ ਕਰਤ ਬਿਹਾਨੀਆ ਸਾਕਤ ਮੁਗਧ ਅਜਾਨ ਹਜ਼ੂਰ ਕਹਿੰਦੇ ਨੇ ਸਾਕਤ ਪੁਰਸ਼ ਨੇ ਮੂਰਖ ਨੇ ਤੇ ਬਿਲਕੁਲ ਅਣਜਾਣ ਨੇ। ਹਾਂ ਹੋਂ ਕਰਤ ਬਿਹਾਨੀਆਂ ਤੇ ਹਾਂ ਹੋਂ ਕਰਦਿਆਂ ਹੋਇਆਂ ਮੈਂ ਕਰਦਿਆਂ ਹੋਇਆਂ ਉਹਨਾਂ ਦੀ ਸਾਰੀ ਉਮਰ ਬਤੀਤ ਹੋ ਰਹੀ ਹੈ ਭਾਵ ਜਿਹੜੇ ਸਾਖਤ ਪੁਰਸ਼ ਨੇ ਮੂਰਖ ਨੇ ਤੇ ਅਣਜਾਣ ਬੰਦੇ ਨੇ ਤੇ ਉਹ ਹੰਕਾਰ ਦੇ ਵਿੱਚ ਹੀ ਸਾਰੀ ਆਪਣੀ ਜ਼ਿੰਦਗੀ ਬਸਰ ਕਰਦੇ ਹਨ।
ਰੜਕ ਮੂਏ ਜਿਉ ਤ੍ਰਿਖਾਵੰਤ ਨਾਨਕ ਕਿਰਤ ਕਮਾਨ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਦੇ ਮਨ ਦੇ ਅੰਦਰ ਇਹ ਹਉਮੈ ਦਾ ਕੰਡਾ ਖੁਭਿਆ ਹੋਇਆ ਹੈ ਉਹਦੀ ਰੜਕ ਹਮੇਸ਼ਾ ਲਈ ਪੈਂਦੀ ਰਹਿੰਦੀ ਹੈ। ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ ਹੈ ਤਿੰਨ ਅੰਤਰ ਹਉਮੈ ਕੰਡਾ ਹੈ ਉਹਨਾਂ ਦੇ ਅੰਦਰ ਹਉਮੈ ਦਾ ਐਸਾ ਕੰਡਾ ਚੁਭਿਆ ਹੋਇਆ ਹੈ ਜਿਉਂ ਜਿਉਂ ਚਲਹਿ ਚੁਭੈ ਦੁੱਖ ਪਾਵੇ ਜਮਕਾਲ ਸਹਿ ਸਿਰ ਡੰਡਾ ਹੈ। ਉਹ ਜਿਵੇਂ ਜਿਵੇਂ ਚੱਲਦੇ ਨੇ ਤੇ ਉਹ ਹੰਕਾਰ ਦਾ ਕੰਡਾ ਫਿਰ ਰੜਕਦਾ ਕਿਸੇ ਦੇ ਪੈਰ ਦੇ ਵਿੱਚ ਕੰਡਾ ਖੁੱਭ ਜਾਵੇ ਤੇ ਡੂੰਘਾ ਚਲਿਆ ਜਾਵੇ ਉਹਦੀ ਰੜਕ ਬਹੁਤ ਦੇਰ ਤੱਕ ਰਹਿੰਦੀ ਹੈ। ਜਿੰਨਾ ਚਿਰ ਕੰਡਾ ਨਿਕਲੇ ਨਾ ਰੜਕ ਨਹੀਂ ਖਤਮ ਹੋ ਸਕਦੀ। ਤੇ ਜਿੰਨਾ ਚਿਰ ਹਉਮੈ ਦਾ ਕੰਡਾ ਨਹੀਂ ਨਿਕਲਦਾ ਤੇ ਜਿਹੜੀ ਅੰਦਰ ਰੜਕ ਪੈਂਦੀ ਹੈ ਨਾ, ਉਹ ਜਿਹੜੀ ਚੀਸ ਪੈਂਦੀ ਹੈ, ਗੁੱਝੀ ਪੀੜ ਪੈਂਦੀ, ਉਹ ਵੀ ਨਹੀਂ ਨਾਸ ਹੁੰਦੀ, ਜਿਹਨੂੰ ਰੜਕ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਰੜਕ ਮੂਹੇ ਜੋ ਤ੍ਰਿਖਾਵੰਤ, ਨਾਨਕ ਕਿਰਤ ਕਮਾਣ, ਵੀ ਜਿਹੜੇ ਸਾਖਤ ਪੁਰਸ਼ ਨੇ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਵੀ ਉਹ ਉਸੇ ਹੀ ਹਉਮੈ ਦੇ ਕੰਡੇ ਦੀ ਰੜਕ ਦੇ ਨਾਲ ਮਰ ਜਾਂਦੇ ਨੇ। ਉਹ ਉਹਨਾਂ ਦੀ ਪੀੜਾ ਖਤਮ ਨਹੀਂ ਹੁੰਦੀ, ਉਹ ਪੀੜਾ ਉਹਨਾਂ ਦੇ ਨਾਲ ਹੀ ਜਾਂਦੀ ਹੈ। ਜਿਉਂ ਤ੍ਰਿਖਾਵੰਤ, ਜਿਵੇਂ ਕੋਈ ਪਿਆਸਾ ਆਦਮੀ ਅਤੇ ਜਿੰਨਾ ਚਿਰ ਉਸਨੂੰ ਪਾਣੀ ਨਾ ਮਿਲੇ ਅਤੇ ਉਸ ਪਾਣੀ ਦੀ ਘਾਟ ਦੇ ਕਾਰਨ ਤੜਫ ਤੜਫ ਕੇ ਮਰਦਾ ਹੈ, ਇਸੇ ਤਰ੍ਹਾਂ ਜਿਹੜੇ ਸਾਖਤ ਪੁਰਸ਼ ਨੇ ਉਹਨਾਂ ਅੰਦਰ ਹਉਮੈ ਦਾ ਕੰਡਾ ਚੁਭਿਆ ਹੁੰਦਾ ਤੇ ਉਸਦੀ ਰੜਕ ਦੇ ਨਾਲ ਹੀ ਮਰਦੇ ਹਨ।
ਪੌੜੀ ਰਾੜਾ ਰਾੜ ਮਿਟੈ ਸੰਗ ਸਾਧੂ
ਲਾਉਣ ਪੌੜੀ ਵਿੱਚ ਸਤਿਗੁਰੂ ਮਹਾਰਾਜ ਰਾੜੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ ਵੀ ਰਾੜਾ ਅੱਖਰ ਇਹ ਕਹਿੰਦਾ ਹੈ ਬਈ ਤੁਸੀਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਵਿੱਚ ਜਾ ਕੇ ਮਿਲੋ ਤੇ ਰਾੜ ਮਿਟੈ, ਫਿਰ ਤੁਹਾਡੀ ਲੜਾਈ ਮਿਟ ਸਕਦੀ ਹੈ। ਰਾੜ ਦਾ ਅਰਥ ਲੜਾਈ ਵੀ ਹੈ ਤੇ ਰਾੜ ਦਾ ਅਰਥ ਜਿਹੜੀ ਰੜਕ ਹੈ ਉਹ ਵੀ ਤੁਹਾਡੀ ਮਿਟ ਸਕਦੀ ਹੈ ਜੇ ਤੁਸੀਂ ਸਤਿਗੁਰੂ ਦੀ ਸੰਗਤ ਵਿੱਚ ਜਾ ਕੇ ਬੈਠ ਜਾਵੋ।
ਕਰਮ ਧਰਮ ਤਤ ਨਾਮ ਅਰਾਧੋ
ਲਓ, ਸਾਰੇ ਕਰਮਾਂ ਧਰਮਾਂ ਦਾ ਨਿਚੋੜ ਕੀ ਹੈ? ਵਾਹਿਗੁਰੂ ਦਾ ਨਾਮ। ਤੁਸੀਂ ਵਾਹਿਗੁਰੂ ਦੇ ਨਾਮ ਨੂੰ ਅਰਾਧੋ, ਇਹਦੇ ਨਾਲ ਤੁਹਾਡੀ ਸਾਰੀ ਲੜਾਈ ਵੀ ਤੇ ਤੁਹਾਡੀ ਜਿਹੜੀ ਅੰਦਰਲੀ ਚੀਸ ਹੈ, ਪੀੜਾ ਹੈ, ਤਕਲੀਫ ਹੈ, ਉਹ ਵੀ ਨਾਸ ਹੋ ਜਾਵੇਗੀ।
ਰੂੜੋ ਜੇਹ ਬਸਿਓ ਰਿਧ ਮਾਹੀ
ਲਓ, ਰੂੜੋ ਦਾ ਅਰਥ ਹੈ ਸੁੰਦਰ, ਤੇ ਸਭ ਤੋਂ ਸੁੰਦਰ ਵਾਹਿਗੁਰੂ ਪਰਮੇਸ਼ਰ ਹੈ, ਮੇਰਾ ਸੁੰਦਰ ਸਵਾਮੀ ਜੀ। ਹੁਣ ਚਰਨ ਕਮਲ ਪਗ ਸ਼ਾਰਾ, ਹਜ਼ੂਰ ਕਹਿੰਦੇ ਨੇ ਉਹ ਸੁੰਦਰਤਾ ਦਾ ਸੋਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਹਿਰਦੇ ਵਿੱਚ ਵਸ ਗਿਆ ਹੈ।
ਵਾਕੀ ਡਾੜ ਮਿਟਤ ਬਿਨਸਾਹੀ
ਲੋ, ਹਜ਼ੂਰ ਕਹਿੰਦੇ ਨੇ ਭਾਈ ਜਿਹੜੀ ਬਿਨਸਾਹੀ ਦਾ ਅਰਥ ਹੈ ਵੀ ਮਾਰਨ ਵਾਲੀ, ਜਿਹੜੀ ਇਹ ਹਉਮੈ ਦੀ ਰੜਕ ਸਾਨੂੰ ਬਰਬਾਦ ਕਰਨ ਵਾਲੀ ਹੈ, ਤੇ ਜਦੋਂ ਉਹ ਵਾਹਿਗੁਰੂ ਪਰਮੇਸ਼ਰ ਸਾਡੇ ਹਿਰਦੇ ਵਿੱਚ ਆ ਕੇ ਵਸ ਗਿਆ, ਜਿਸ ਦੇ ਹਿਰਦੇ ਵਿੱਚ ਆ ਕੇ ਵਸ ਗਿਆ, ਵਾਕੀ ਡਾੜ ਮਿਰਤ ਬਿਨਸਾਹੀ, ਬਿਨਸਾਹੀ ਦਾ ਅਰਥ ਹੈ ਜਿਹੜੀ ਮਾਰਨ ਵਾਲੀ ਪੀੜਾ ਸੀ, ਇੰਨੀ ਭੈੜੀ ਚੀਜ਼ ਸੀ ਹਉਮੈ ਦੇ ਕੰਡੇ ਦੀ, ਜਿਹੜੀ ਮਰਦੇ ਦਮ ਤੱਕ ਵੀ ਖੇੜਾ ਨਹੀਂ ਸੀ ਛੱਡਦੀ। ਹਜ਼ੂਰ ਕਹਿੰਦੇ ਫਿਰ ਉਹਦੀ ਉਹ ਰੜਕ ਮਿਟ ਜਾਂਦੀ ਹੈ।
ਰਾੜ ਕਰਤ ਸਾਖਤ ਗਾਵਾਰਾ
ਇਹ ਜਿਹੜੀ ਪੰਕਤੀ ਹੈ ਨਾ, ਵਾਕੀ ਡਾੜ ਮਿਰਤ ਬਿਨਸਾਹੀ, ਇਹਦੇ ਹੋਰ ਵੀ ਵਿਦਵਾਨਾਂ ਨੇ ਆਪੋ ਆਪਣੇ ਢੰਗ ਦੇ ਨਾਲ ਅਰਥ ਕੀਤੇ ਨੇ, ਪਰ ਇਹਦਾ ਮੁੱਖ ਅਰਥ ਇਹੀ ਸਮਝਣਾ ਵੀ ਬਿਨਸਾਹੀ ਦਾ ਅਰਥ ਜਿਹੜੀ ਵੀ ਇੰਨੀ ਪੀੜ ਸੀ, ਜਿਵੇਂ ਆਪਾਂ ਕਹਿੰਦੇ ਹਾਂ ਵੀ ਇੰਨੀ ਚੀਜ਼ ਸੀ, ਮੇਰੀ ਜਾਨ ਨਿਕਲ ਚੱਲੀ ਸੀ, ਜਾਨ ਕੱਢਣ ਵਾਲੀ ਪੀੜ, ਬਹੁਤੀ ਚੀਜ਼, ਉਹਨੂੰ ਕਹਿੰਦੇ ਨੇ ਮਾਰਨ ਵਾਲੀ ਪੀੜਾ। ਉਹ ਆਖੀ ਰਾੜ ਮਿਟ ਬਿਨਸਾਹੀ, ਜਿਹੜੀ ਹਉਮੈ ਦੇ ਕੰਡੇ ਦੀ ਰੜਕ ਹੈ ਨਾ, ਉਹ ਵੀ ਸਾਡੇ ਜੀਵਨ ਨੂੰ ਤਬਾਹ ਕਰ ਦਿੰਦੀ ਹੈ, ਨਾਸ਼ ਕਰ ਦਿੰਦੀ ਹੈ, ਅਤੇ ਉਹ ਭਾਈ ਮਿਟ ਜਾਂਦੀ ਜਿਹਦੇ ਹਿਰਦੇ ਵਿੱਚ ਪਰਮੇਸ਼ੁਰ ਆ ਕੇ ਵਸ ਜਾਂਦਾ। ਅਤੇ ਦੂਸਰਾ ਇਹਦਾ ਬਨਸਾਹੀ ਦਾ ਅਰਥ ਹੈ ਵੀ ਜਿਹੜੇ ਬਿਨਸਨ ਯੋਗ, ਨਾਸ਼ ਹੋਣ ਯੋਗ ਜਿਹੜੀ ਹਉਮੈ ਦੀ ਉਹ ਉਡਾੜ ਦਾ ਅਰਥ ਹੈ ਰੜਕ ਸੀ, ਉਹ ਮਿਟ ਜਾਂਦੀ ਹੈ। ਅਤੇ ਤੀਸਰਾ ਇਹਦਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ, ਬਿਨਸਾਹੀ ਵੀ ਬਿਨਾਂ ਸਾਹ ਤੋਂ ਭਾਵ ਤਤਕਾਲ, ਉਹਨਾਂ ਦੀ ਭਾਈ ਗੁਰੂ ਦੀ ਕਿਰਪਾ ਦੇ ਨਾਲ ਬਿਨਸਾਹੀ ਦਾ ਅਰਥ ਵੀ ਬੜੀ ਤਤਕਾਲ ਉਹਨਾਂ ਦੀ ਇਹ ਜਿਹੜੀ ਹਉਮੈ ਦੀ ਰੜਕ ਮਿਟ ਜਾਂਦੀ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਉਹ ਪਰਮਾਤਮਾ ਆਪ ਆ ਕੇ ਵਸ ਜਾਂਦਾ ਹੈ।
ਰਾੜ ਕਰਤ ਸਾਖਤ ਗਾਵਾਰਾ
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੇ ਲੋਕ ਰਾੜ ਦਾ ਅਰਥ ਹੈ ਵੀ ਲੜਾਈ ਕਰਦੇ ਨੇ, ਉਹ ਤੇ ਸਾਖਤ ਪੁਰਸ਼ ਮੂਰਖ ਹਨ, ਮੂਰਖ ਆਦਮੀ ਲੜਾਈ ਝਗੜਾ ਕਰਦੇ ਹਨ।
ਇਹ ਹੀ ਹੈ ਅਹੰ ਬੁੱਧ ਵਿਕਾਰਾ,
ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਅਹੰਕਾਰ ਵਾਲੀ ਬੁੱਧੀ ਹੈ ਤੇ ਵਿਕਾਰਾ, ਜਿਨ੍ਹਾਂ ਦੇ ਅੰਦਰ ਕੋਈ ਕਾਮ ਕ੍ਰੋਧ ਆਦਿਕ ਚੰਡਾਲ ਵਸਰੇ ਨੇ, ਉਹ ਲੋਕ ਭਾਈ ਕਿਸੇ ਨਾਲ ਲੜਾਈ ਝਗੜੇ ਕਰਦੇ ਹਨ।
ਰਾੜਾ ਗੁਰਮੁਖ ਰਾੜ ਮਿਟਾਈ
ਲੋ, ਰਾੜੇ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਨੇ, ਭਾਈ ਮੁਖੀ ਸਤਿਗੁਰੂ ਨੇ ਕਿਰਪਾ ਕੀਤੀ, ਜਿਹੜੀ ਸਾਡੇ ਅੰਦਰ ਦੀ ਰਾੜ ਦਾ ਅਰਥ ਹੈ ਲੜਾਈ ਸੀ, ਉਹ ਸਤਿਗੁਰੂ ਨੇ ਖਤਮ ਕੀਤੀ ਹੈ, ਭਾਵ ਜਿਹੜੀ ਸਾਡੇ ਅੰਦਰਲੀ ਜੰਗ ਚੱਲ ਰਹੀ ਸੀ ਨਾ, ਇੱਕ ਪਾਸੇ ਵਿਕਾਰ ਸਨ ਅਤੇ ਦੂਜੇ ਪਾਸੇ ਅਸੀਂ ਇੱਕ ਕਮਜ਼ੋਰ ਜਿਹੇ ਇਨਸਾਨ ਸਾਂ, ਅਤੇ ਇੱਕ ਪਾਸੇ ਪੰਜ ਸਨ, ਇੱਕ ਪਾਸੇ ਅਸੀਂ ਇਕੱਲੇ ਸਾਂ, ਅਤੇ ਇਹਨਾਂ ਦੀ ਲੜਾਈ ਚੱਲ ਰਹੀ ਸੀ, ਇਹ ਵਿਕਾਰ ਸਾਨੂੰ ਢਾਉਂਦੇ ਸਨ ਅਤੇ ਅਸੀਂ ਇਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਇਹ ਗੱਲਾਂ ਸਪੱਸ਼ਟ ਕੀਤੀਆਂ ਨੇ। ਕਹਿਤ ਕਬੀਰ ਪੰਜ ਕੋ ਝਗੜਾ, ਝਗੜਤ ਜਨਮ ਗਵਾਇਆ, ਇਹ ਪੰਜ ਕਾਮ ਕ੍ਰੋਧ ਹੰਕਾਰ ਦੇ, ਕਾਮ ਕ੍ਰੋਧ ਆਦਿਕ ਵਿਕਾਰਾਂ ਦੇ ਨਾਲ ਪਤਾ ਨਹੀਂ ਜਨਮ ਤੋਂ ਝਗੜਾ ਸ਼ੁਰੂ ਹੋ ਜਾਂਦਾ ਅਤੇ ਮਰਨ ਤੱਕ ਬਣਿਆ ਹੀ ਰਹਿੰਦਾ ਹੈ। ਪਰ ਜਦੋਂ ਕੋਈ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਸਤਿਗੁਰੂ ਕਹਿੰਦੇ ਨੇ ਰਾੜਾ ਗੁਰਮੁਖ ਰਾੜ ਮਿਟਾਈ, ਵੀ ਰਾੜੇ ਅੱਖਰ ਦੁਆਰਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਤੇ ਮੁਖੀ ਸਤਿਗੁਰੂ ਨੇ ਉਹਦੀ ਸਾਰੀ ਲੜਾਈ ਖਤਮ ਕਰ ਦਿੱਤੀ।
ਨਿਮਖ ਮਾਹੇ ਨਾਨਕ ਸਮਝਾਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇੱਕ ਨਿਮਖ ਦੇ ਵਿੱਚ ਹੀ, ਇੱਕ ਅੱਖ ਦੇ ਫੋਰੇ ਦੇ ਵਿੱਚ ਹੀ ਫਿਰ ਉਹਨੂੰ ਸਮਝ ਆ ਜਾਂਦੀ ਹੈ ਵੀ ਮੈਂ ਲੜਾਈ ਕਾਹਤੋਂ ਕਰਦਾ ਹਾਂ, ਕਿਸ ਨਾਲ ਕਰਦਾ ਹਾਂ। ਇਸ ਲਈ ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਵੀ ਲੜਾਈ ਕਰਨੀ ਮੂਰਖਾਂ ਦਾ ਕੰਮ ਹੈ, ਮੈਂ ਮੂਰਖ ਨਹੀਂ ਬਣਨਾ, ਮੈਂ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ। ਅਤੇ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ ਫਿਰ ਨਿਮਖ ਮਾਤਰ ਦੇ ਅੰਦਰ ਹੀ ਉਹਨੂੰ ਸਮਝ ਆ ਜਾਂਦੀ ਹੈ।
ਸਲੋਕ ਸਾਧੂ ਕੀ ਮਨ ਓਟ ਗਹੋ ਉਕਤ ਸਿਆਣਪ ਤਿਆਗ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਰਾੜੇ ਅੱਖਰ ਦੁਆਰਾ ਉਪਦੇਸ਼ ਇੱਥੇ ਸੰਪੂਰਨ ਹੋਇਆ ਹੈ। ਹੁਣ ਅੱਗੇ ਸੰਸਕ੍ਰਿਤ ਦੇ ਵਿੱਚ ਤਿੰਨ ਕਿਸਮ ਦੇ ਸਕਾਰ ਆਉਂਦੇ ਨੇ। ਸਕਾਰ ਕਹਿੰਦੇ ਨੇ ਸੱਸੇ, ਉਹ ਤਿੰਨ ਪ੍ਰਕਾਰ ਦੇ ਹੁੰਦੇ ਨੇ। ਇੱਕ ਦੰਤੀ ਸਕਾਰ ਹੁੰਦਾ ਹੈ, ਦੂਸਰਾ ਮੂਰਧਨੀ ਸਕਾਰ ਹੁੰਦਾ ਹੈ। ਉਹਨਾਂ ਦਾ ਉਚਾਰਨ ਸਾ ਖਾ ਸ਼ਾ ਥੋੜ੍ਹੀ ਜਿਹੀ ਵੱਖਰੀ ਵੱਖਰੀ ਆਵਾਜ਼ ਦੇ ਵਿੱਚ ਕੀਤਾ ਜਾਂਦਾ ਹੈ। ਲੋਹਣ ਜਿਹੜਾ ਪਹਿਲਾ ਸੱਸਾ ਅੱਖਰ ਹੈ, ਕਿਉਂਕਿ ਤਿੰਨ ਸੱਸੇ ਸੰਸਕ੍ਰਿਤ ਵਿੱਚ ਮੰਨੇ ਹੋਏ ਨੇ, ਉਹਨਾਂ ਤਿੰਨਾਂ ਦੁਆਰਾ ਹੁਣ ਅੱਗੇ ਸਤਿਗੁਰੂ ਮਹਾਰਾਜ ਤਿੰਨ ਸ਼ਲੋਕਾਂ ਵਿੱਚ ਉਪਦੇਸ਼ ਦੇ ਰਹੇ ਹਨ। ਪਹਿਲਾਂ ਸਾ ਦੁਆਰਾ ਸਕਾਰ, ਜਿਹੜਾ ਦੰਤੀ ਸਕਾਰ ਹੈ, ਉਸ ਦੁਆਰਾ ਉਪਦੇਸ਼ ਦਿੰਦੇ ਹਨ। ਸਾਧੂ ਕੀ ਮਨ ਓਟ ਕਹੋ, ਕਹਿੰਦੇ ਭਾਈ ਸਾਧੂ ਦਾ ਅਰਥ ਹੈ ਸਤਿਗੁਰੂ, ਕਿ ਇਹ ਮਨ ਤੂੰ ਸਾਧੂ ਦੀ ਸਤਿਗੁਰੂ ਦੀ ਓਟ ਗ੍ਰਹਿਣ ਕਰ ਅਤੇ ਉਕਤ ਸਿਆਣਪ ਤਿਆਗ, ਜਿਹੜੀ ਤੇਰੀ ਉਕਤੀ ਜੁਗਤੀ ਹੈ ਅਤੇ ਬੁੱਧੀ ਦੀ ਸਿਆਣਪ ਹੈ, ਇਹਨੂੰ ਛੱਡ ਦੇ। ਕਿਉਂਕਿ ਹਰ ਆਦਮੀ ਆਪਣੀ ਬੁੱਧੀ ਦੀ ਸਿਆਣਪ ਅਤੇ ਆਪਣੀ ਜਿਹੜੀ ਵਾਕਾਂ ਦੀ ਚਤਰਾਈ ਦੇ ਨਾਲ ਆਪਣੇ ਆਪ ਨੂੰ ਵੱਡਾ ਸਮਝਦਾ ਹੈ। ਆ ਜਿੰਨੇ ਪੜ੍ਹੇ ਲਿਖੇ ਵਿਦਵਾਨ ਲੋਕ ਨੇ, ਉਹ ਬੁੱਧੀ ਦੀ ਸਿਆਣਪ ਅਤੇ ਉਕਤੀ ਜੁਗਤੀ ਨੂੰ ਹੀ ਸਭ ਤੋਂ ਵੱਡਾ ਗਿਣਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਜੇ ਤੂੰ ਕੁਛ ਲੈਣਾ ਨਾ ਤੇ ਫਿਰ ਗੁਰੂ ਦੀ ਸ਼ਰਨ ਵਿੱਚ ਜਾ ਤੇ ਇਹ ਜਿਹੜੀ ਚਤਰਾਈ ਹੈ ਤੇ ਮਨ ਦੀ ਬੁੱਧੀ ਦੀ ਸਿਆਣਪ ਹੈ ਇਹਨੂੰ ਛੱਡ ਦੇ।
ਗੁਰ ਦੀਖਿਆ ਜਿਹ ਮਨ ਬਸੈ ਨਾਨਕ ਮਸਤਕ ਭਾਗ।
ਕਿਉਂਕਿ ਜਿੰਨਾ ਚਿਰ ਮਨੁੱਖ ਆਪਣੀ ਸਿਆਣਪ ਤੇ ਆਪਣੀ ਉਕਤੀ ਜੁਗਤੀ ਚਤਰਾਈ ਨੂੰ ਨਾਲ ਰੱਖਦਾ ਹੈ, ਉਨਾ ਚਿਰ ਗੁਰੂ ਦੀ ਦੀਖਿਆ ਦਾ ਪਾਤਰ ਬਣਦਾ ਹੀ ਨਹੀਂ। ਗੁਰੂ ਦੀ ਦੀਖਿਆ, ਗੁਰੂ ਦੀ ਖਾਸ ਸਿੱਖਿਆ ਜਿਹਦੇ ਮਨ ਦੇ ਵਿੱਚ ਵਸ ਜਾਵੇ, ਨਾਨਕ ਮਸਤਕ ਭਾਗ, ਸਤਿਗੁਰੂ ਕਹਿੰਦੇ ਉਹਦੇ ਮੱਥੇ ਤੇ ਵੱਡਾ ਭਾਗ ਜਾਗ ਪੈਂਦਾ ਹੈ।
ਪੌੜੀ ਸੱਸਾ ਸਰਨ ਪਰੇ ਅਬਹਾਰੇ।
ਲੋਹਣ ਪੌੜੀ ਵਿੱਚ ਸਤਿਗੁਰੂ ਮਹਾਰਾਜ ਜਿਹੜਾ ਦੰਤੀ ਸਕਾਰ ਹੈ, ਉਸ ਦੁਆਰਾ ਉਪਦੇਸ਼ ਦਿੰਦੇ ਨੇ ਵੀ ਸੱਸਾ ਇਹ ਕਹਿੰਦਾ ਹੈ ਵੀ ਅਸੀਂ ਤਾਂ ਹੁਣ ਹਾਰ ਹੰਭ ਕੇ ਸਤਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਗਏ ਹਾਂ।
ਸ਼ਾਸਤਰ ਸਿਮਰਤ ਵੇਦ ਪੁਕਾਰੇ।
ਜਿਹੜੇ ਧਰਮ ਸ਼ਾਸਤਰ ਨੇ, ਧਰਮ ਗ੍ਰੰਥ ਨੇ, 27 ਸਿਮਰਤੀਆਂ ਨੇ, 4 ਵੇਦ ਨੇ, ਉਹ ਵੀ ਇਹੀ ਗੱਲ ਕਹਿੰਦੇ ਨੇ ਬਈ ਸਾਨੂੰ ਗੁਰੂ ਦੀ ਸ਼ਰਨ ਵਿੱਚ ਪੈਣਾ ਚਾਹੀਦਾ ਹੈ।
ਸੋਧਤ ਸੋਧਤ ਸੋਧ ਵਿਚਾਰਾ।
ਹਜ਼ੂਰ ਕਹਿੰਦੇ ਨੇ ਜਿੰਨੇ ਵੀ ਧਰਮ ਗ੍ਰੰਥ ਨੇ, ਧਰਮ ਸ਼ਾਸਤਰ ਨੇ, ਸਿਮਰਤੀਆਂ ਤੇ ਵੇਦ ਨੇ, ਉਹਨਾਂ ਨੂੰ ਸੋਧਿਆਂ ਸੋਧਿਆਂ ਆਖਰ ਵੀ ਸੋਧ ਕੇ ਇਹ ਵਿਚਾਰ ਕੀਤੀ ਹੈ। ਇਹਦਾ ਮਤਲਬ ਪਹਿਲਾਂ ਧਰਮ ਗ੍ਰੰਥਾਂ ਨੂੰ ਸੋਧਿਆ, ਫਿਰ ਸਿਮਰਤੀਆਂ ਨੂੰ ਸੋਧਿਆ, ਫਿਰ ਸਭ ਤੋਂ ਸ਼੍ਰੋਮਣੀ ਗਿਆਨ ਦੇ ਗ੍ਰੰਥ ਵੇਦ ਸਨ ਅਤੇ ਉਹਨਾਂ ਨੂੰ ਸੋਧ ਕੇ ਉਹਨਾਂ ਦੀ ਖੋਜ ਕਰਕੇ ਫਿਰ ਇਹ ਗੱਲ ਵਿਚਾਰਨਾ ਕੀਤੀ ਹੈ।
ਬਿਨ ਹਰ ਭਜਨ ਨਹੀਂ ਛੁਟਕਾਰਾ।
ਉਹ ਕੀ ਸਿਧਾਂਤ ਕੱਢਿਆ ਹੈ ਹਜ਼ੂਰ? ਕਹਿੰਦੇ ਬਿਨਾਂ ਵਾਹਿਗੁਰੂ ਦੇ ਭਜਨ ਤੋਂ ਕਿਸੇ ਦਾ ਵੀ ਛੁਟਕਾਰਾ ਨਹੀਂ ਹੋ ਸਕਦਾ। ਵੇਦਾਂ ਸ਼ਾਸਤਰਾਂ ਦਾ ਇਹੀ ਨਿਚੋੜ ਹੈ ਵੀ ਵਾਹਿਗੁਰੂ ਦਾ ਭਜਨ ਕਰਨਾ ਚਾਹੀਦਾ, ਬਿਨਾਂ ਵਾਹਿਗੁਰੂ ਦੇ ਭਜਨ ਤੋਂ ਕਿਸੇ ਦਾ ਛੁਟਕਾਰਾ ਨਹੀਂ। ਇੱਕ ਥਾਂ 'ਤੇ ਸਤਿਗੁਰੂ ਦੇ ਹੋਰ ਵੀ ਬਚਨ ਆਏ ਨੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਸ਼ੀਆਂ। ਵੀ ਸਿਮਰਤੀਆਂ ਵੀ ਵੇਦ ਪੁਰਾਣ ਸਭ ਇਹ ਗੱਲ ਕਹਿੰਦੇ ਨੇ, ਸਿਮਰਨ ਤੋਂ ਬਿਨਾਂ ਮਨੁੱਖ ਦਾ ਕਦੀ ਛੁਟਕਾਰਾ ਨਹੀਂ ਹੋ ਸਕਦਾ।
ਸਾਸ ਸਾਸ ਹਮ ਭੂਲਨ ਹਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੋ, ਮਹਾਰਾਜ ਅਸੀਂ ਤਾਂ ਸਵਾਸ ਸਵਾਸ ਵਿੱਚ ਭੁੱਲਾਂ ਕਰਨ ਵਾਲੇ ਹਾਂ। ਜਿਵੇਂ ਛੋਟਾ ਬੱਚਾ ਬਿਲਕੁਲ ਨਾਦਾਨ ਹੁੰਦਾ ਹੈ, ਉਹਨੂੰ ਪਤਾ ਵੀ ਨਹੀਂ ਹੁੰਦਾ, ਉਹ ਕਈ ਭੁੱਲਾਂ ਕਰਦਾ ਹੈ ਅਤੇ ਫਿਰ ਅਸੀਂ ਸਾਰੀਆਂ ਭੁੱਲਾਂ ਉਸਦੀਆਂ ਮਾਫ਼ ਕਰ ਦਿੰਦੇ ਹਾਂ, ਉਹ ਇਸ ਬਿਨਾਂ ਦੇ ਉੱਤੇ ਵੀ ਇਹ ਬੱਚਾ ਨਾਦਾਨ ਹੈ, ਮਾਸੂਮ ਹੈ, ਇਹਨੂੰ ਪਤਾ ਨਹੀਂ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਹੇ ਵਾਹਿਗੁਰੂ ਜੀ ਅਸੀਂ ਤਾਂ ਸਵਾਸ ਸਵਾਸ ਨਾਲ ਭੁੱਲਾਂ ਕਰ ਰਹੇ ਹਾਂ।
ਤੁਮ ਸਮਰੱਥ ਅਗੰਤ ਅਪਾਰੇ।
ਤੁਸੀਂ ਮਹਾਰਾਜ ਸਰਬ ਕਲਾ ਸਮਰੱਥ ਹੋ, ਤੇ ਅਗਣਤ ਅਣਗਿਣਤ ਗੁਣਾਂ ਦੇ ਭੰਡਾਰ ਹੋ ਤੇ ਅਪਾਰੇ, ਕੋਈ ਤੁਹਾਡਾ ਅੰਤ ਪਾਰਾ ਵਾਰ ਵੀ ਨਹੀਂ ਪਾ ਸਕਦਾ।
ਸਰਨ ਪਰੇ ਕੀ ਰਾਖ ਦਇਆਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਤੁਮਰੇ ਬਾਲ ਗੁਪਾਲਾ। ਇਹਨਾਂ ਦੋਹਾਂ ਪੰਕਤੀਆਂ ਦਾ ਇਕੱਠਾ ਅਰਥ ਲੱਗੇਗਾ ਵੀ ਹੇ ਵਾਹਿਗੁਰੂ ਜੀ, ਅਸੀਂ ਤੁਹਾਡੇ ਨੰਨੇ ਮੁੰਨੇ ਬਾਲਕ ਹਾਂ। ਬਾਲ ਗੁਪਾਲਾ ਦਾ ਅਰਥ ਨੰਨੇ ਮੁੰਨੇ ਬਾਲਕ, ਸ਼ੀਰਖੋਰ ਬਾਲਕ, ਜਿਹੜੇ ਛੋਟੇ ਬੱਚੇ ਜਿਨ੍ਹਾਂ ਨੂੰ ਹਾਲੇ ਕੋਈ ਆਪਣੇ ਫਿਊਚਰ ਬਾਰੇ ਜਾਂ ਹੋਰ ਕਿਸੇ ਸੰਸਾਰ ਦੀ ਦੁਨੀਆਂ ਬਾਰੇ ਕੋਈ ਬਹੁਤਾ ਪਤਾ ਨਹੀਂ ਹੁੰਦਾ, ਅਸੀਂ ਉਹ ਨੰਨੇ ਮੁੰਨੇ ਬਾਲਕਾਂ ਜਿਹੜੇ ਮਾਤਾ ਪਿਤਾ ਦੇ ਆਸਰੀ ਪਾਲਣ ਵਾਲੇ ਹਾਂ। ਹਜ਼ੂਰ ਕਹਿੰਦੇ ਨੇ, ਨਾਨਕ ਤੁਮਰੇ ਬਾਲ ਗੋਪਾਲਾ। ਹੇ ਵਾਹਿਗੁਰੂ ਜੀ, ਅਸੀਂ ਤੁਹਾਡੇ ਨੰਨੇ ਮੁੰਨੇ ਬਾਲਕ ਹਾਂ। ਬਾਲ ਗੋਪਾਲਾ ਇਕੱਠਾ ਹੀ ਮੁਹਾਵਰਾ ਸਮਝ ਕੇ ਨੰਨੇ ਮੁੰਨੇ ਬਾਲਕ ਦਾ ਵੀ ਅਰਥ ਕੀਤਾ ਹੈ, ਤੇ ਜਾਂ ਨਾਨਕ ਤੁਮਰੇ ਬਾਲ ਗੋਪਾਲਾ, ਗੋਪਾਲਾ ਪਰਮੇਸ਼ਰ ਦਾ ਨਾਮ ਹੈ। ਹੇ ਗੋਪਾਲ ਜੀ, ਅਸੀਂ ਤੁਹਾਡੇ ਬਾਲਕ ਹਾਂ, ਨੰਨੇ ਮੁੰਨੇ ਬਾਲ ਹਾਂ। ਸਰਨ ਪਰੇ ਕੀ ਰਾਖ ਦਿਆਲਾ। ਹੇ ਦਇਆ ਦੇ ਕਰ ਵਾਹਿਗੁਰੂ, ਤੇ ਸਾਡੀ ਸ਼ਰਨ ਪਿਆਂ ਦੀ ਲਾਜ ਰੱਖ ਲੈ।
ਲੋਕ ਖੁਦੀ ਮਿਟੀ ਤਬ ਸੁਖ ਭਏ, ਮਨ ਤਨ ਭਏ ਅਰੋਗ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਸੰਸਕ੍ਰਿਤ ਵਰਣਮਾਲਾ ਦੇ ਵਿੱਚ ਦੂਸਰੀ ਕਿਸਮ ਦਾ ਇੱਕ ਸੱਸਾ ਆਉਂਦਾ ਹੈ, ਜਿਸ ਨੂੰ ਸ਼ਾ ਖਾ ਖਾ ਦੀ ਆਵਾਜ਼ ਦੇ ਵਿੱਚ ਉਚਾਰਨ ਕੀਤਾ ਜਾਂਦਾ ਹੈ, ਤੇ ਹੁਣ ਉਹ ਗੁਰੂ ਮਹਾਰਾਜ ਖੱਖੀ ਅੱਖਰ ਦੁਆਰਾ ਹੀ ਲਿਖਦੇ ਹਨ, ਕਿਉਂਕਿ ਪੰਜਾਬੀ ਦੇ ਵਿੱਚ ਗੁਰਮੁਖੀ ਦੀ ਪੈਂਤੀ ਵਿੱਚ ਉਸ ਖਾ ਦੀ ਥਾਂ 'ਤੇ ਖੱਖਾ ਹੀ ਵਰਤਿਆ ਜਾਂਦਾ ਹੈ। ਹਜ਼ੂਰ ਕਹਿੰਦੇ ਨੇ, ਖੁਦੀ ਮਿੱਟੀ ਤਬ ਸੁੱਖ ਪਏ। ਜਦੋਂ ਖੁਦੀ ਦਾ ਅਰਥ ਹੈ ਹਉਮੈ ਮਿਟ ਗਈ, ਆਪਣਤ ਮਿਟ ਗਈ, ਫਿਰ ਸੁੱਖ ਪ੍ਰਾਪਤ ਹੋ ਗਏ। ਮਨ ਤਨ ਪਏ ਅਰੋਗ, ਕਿਉਂਕਿ ਹਉਮੈ ਦਾ ਰੋਗ ਹੀ ਤੇ ਮਨ ਨੂੰ ਜਿਹੜਾ ਚਿੰਬੜਿਆ ਹੋਇਆ ਸੀ, ਜਿਹਦੇ ਕਰਕੇ ਅਸੀਂ ਹਮੇਸ਼ਾ ਬੇਚੈਨ ਅਤੇ ਪਰੇਸ਼ਾਨ ਰਹਿੰਦੇ ਸਾਂ। ਹੁਣ ਜਦੋਂ ਖੁਦੀ ਮਿਟ ਗਈ ਹੈ ਤੇ ਸਾਡੇ ਮਨ ਵੀ ਤੇ ਤਨ ਵੀ ਅਰੋਗ ਹੋ ਗਏ ਹਨ, ਤੇ ਸਾਨੂੰ ਸਾਰੇ ਸੁੱਖ ਪ੍ਰਾਪਤ ਹੋ ਗਏ।
ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨਾ ਜੋਗ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਖੁਦੀ ਮਿਟੀ ਤੋਂ, ਹਉਮੈ ਮਿਟੀ ਤੋਂ ਤੇ ਸਾਨੂੰ ਇਹ ਲਾਭ ਹੋਇਆ ਹੈ ਵੀ ਉਹ ਉਸਤਤ ਕਰਨ ਦੇ ਯੋਗ ਜੋ ਅਕਾਲ ਪੁਰਖ ਵਾਹਿਗੁਰੂ ਹੈ, ਭਾਵ ਸਰਵ ਉਪਮਾ ਯੋਗ ਤੇ ਸਲਾਹੁਣ ਯੋਗ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹ ਹੁਣ ਸਾਡੀ ਦ੍ਰਿਸ਼ਟੀ ਵਿੱਚ ਆ ਗਿਆ ਹੈ। ਕਿਉਂਕਿ ਜਿੱਥੇ ਹਉਮੈ ਉੱਥੇ ਪਰਮੇਸ਼ਰ ਨੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਸੀਂ ਆਪਣੇ ਅੰਦਰੋਂ ਮੈਂ ਭਾਵ ਨੂੰ ਗਾਉਣਾ ਤੇ ਤੂੰ ਨੂੰ ਪ੍ਰਗਟ ਕਰਨਾ। ਭਗਤ ਕਬੀਰ ਜੀ ਨੇ ਇਹੀ ਤਾਂ ਆਖਿਆ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੋਂ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਬਸ ਮੈਨੂੰ ਨਾਸ ਕਰਨਾ ਤੇ ਤੂੰ ਨੂੰ ਪ੍ਰਗਟ ਕਰਨਾ, ਇਹੀ ਇੱਕ ਭਗਤੀ ਦਾ ਸਭ ਤੋਂ ਉੱਤਮ ਸਿਧਾਂਤ ਹੈ। ਲਓ ਹਜ਼ੂਰ ਕਹਿੰਦੇ ਨੇ, ਹੁਣ ਅਸੀਂ ਆਪਣੇ ਅੰਦਰੋਂ ਖੁਦੀ ਨੂੰ ਕੱਢ ਦਿੱਤਾ, ਮੈਨੂੰ ਕੱਢ ਦਿੱਤਾ ਹੈ, ਤੇ ਹੁਣ ਉਸਤ ਕਰਨ ਦੇ ਯੋਗ ਵਾਹਿਗੁਰੂ ਸਾਡੀ ਨਿਗਾਹ ਵਿੱਚ ਆ ਗਿਆ। ਕਿਉਂਕਿ ਪਰਦਾ ਤੇ ਹਉਮੈ ਦਾ ਹੀ ਹੈ ਨਾ, ਮੈਂ ਦਾ ਪਰਦਾ ਹੀ ਹੈ, ਜਿਸ ਕਰਕੇ ਵਾਹਿਗੁਰੂ ਸਾਨੂੰ ਨਜ਼ਰ ਨਹੀਂ ਆਉਂਦਾ। ਤੇ ਜਦੋਂ ਹਉਮੈ ਦਾ ਪਰਦਾ ਚੁੱਕਿਆ ਜਾਵੇ, ਵਿੱਚ ਹਉਮੈ ਪੀਤ ਕਰਾਰੀ, ਇਹ ਹਉਮੈ ਦੀ ਜਿਹੜੀ ਬੜੀ ਸਖਤ ਕੰਧ ਹੈ, ਇਹ ਜਦੋਂ ਟਾਇਆ ਜਾਵੇ ਤੇ ਫਿਰ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੋ ਜਾਂਦੇ ਹਨ।
ਪੌੜੀ ਖੱਖਾ ਖਰਾ ਸਰਾ ਹੋ ਤਾਹੂ।
ਲਓ ਹੁਣ ਪੌੜੀ ਵਿੱਚ ਜਿਹੜਾ ਖਾ ਹੈ, ਖਕਾਰ, ਦੂਜੀ ਕਿਸਮ ਦਾ ਸੱਸਾ, ਉਸ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਹਨ ਵੀ ਖੱਖਾ ਅਖਰ ਖਾ ਇਹ ਕਹਿੰਦਾ ਹੈ, ਖਰਾ ਸਰਾ ਹੋ ਤਾਹੂ, ਤੁਸੀਂ ਜੇ ਸਿਫਤ ਕਰਨੀ ਹੈ ਤਾਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਖਰਾ ਸਲਾਉਣਾ ਚਾਹੀਦਾ ਹੈ। ਖਰਾ ਦਾ ਅਰਥ ਹੈ ਬਹੁਤਾ, ਭਾਵ ਉਸ ਵਾਹਿਗੁਰੂ ਪਰਮੇਸ਼ਰ ਨੂੰ ਬਹੁਤਾ ਸਲਾਉਣਾ ਚਾਹੀਦਾ ਹੈ।
ਜੋ ਖਿਨ ਮਹਿ ਊਨੇ ਸੁਭਰ ਪਰਾਹੂ।
ਜੋ ਇਹ ਖਿਨ ਦੇ ਵਿੱਚ ਹੀ ਜਿਹੜੇ ਊਣੇ ਨੇ, ਖਾਲੀ ਨੇ, ਸੁਭਰ ਪਰਾਹੂ, ਸੁਭਰ ਦਾ ਅਰਥ ਹੈ ਲਵਾ ਲਵ, ਨੱਕੋ ਨੱਕ ਭਰਨ ਵਾਲਾ ਹੈ। ਇਹਦਾ ਮਤਲਬ ਇਹ ਹੈ ਵੀ ਉਸ ਵਾਹਿਗੁਰੂ ਨੂੰ ਸਲਾਉਣਾ ਚਾਹੀਦਾ ਹੈ ਜਿਹਦੇ ਵਿੱਚ ਮਹਾਨ ਸ਼ਕਤੀ ਹੈ। ਖਿਨਮੈ ਰਾਓ ਰੰਕ ਕਉ ਕਰੀ, ਰਾਓ ਰੰਕ ਕਰ ਡਾਰੇ, ਰੀਤੇ ਪਰੇ ਪਰੇ ਸਖਨਾਵੈ ਜੈ ਤਾਂ ਕੋ ਵਿਵਹਾਰੇ, ਹਰਨ ਪਾਰਨ ਜਾ ਕਾ ਨੇਤਰਪੁਰ। ਐਸੀ ਜੋ ਮਹਾਨ ਸ਼ਕਤੀ ਦਾ ਮਾਲਕ ਵਾਹਿਗੁਰੂ ਹੈ, ਜੋ ਖਿੰਦੇ ਵਿੱਚ ਹੀ ਊਣਿਆਂ ਨੂੰ ਭਰਨ ਵਾਲਾ ਹੈ, ਤੇ ਉਹ ਭਾਈ ਉਹਦੀ ਸਫਸਲਾ ਕਰਨੀ ਚਾਹੀਦੀ ਹੈ।
ਖਰਾ ਨਿਮਾਨਾ ਹੋਤ ਪੁਰਾਣੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਪੁਰਾਣਾ ਤਾਰੀ ਜੀ ਬਹੁਤਾ ਨਿਮਾਣਾ ਹੋ ਜਾਂਦਾ ਹੈ, ਨਿਰਹੰਕਾਰ ਹੋ ਜਾਂਦਾ ਹੈ,
ਅਨਦਿਨ ਜਾਪੈ ਪ੍ਰਭ ਨਿਰਬਾਨੇ,
ਤੇ ਫਿਰ ਉਹ ਦਿਨ ਰਾਤ ਨਿਰਬਾਨ ਜੋ ਦੁੱਖਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਉਹਨੂੰ ਜਪਦਾ ਰਹਿੰਦਾ। ਭਾਵ ਜੀ ਦੇ ਮਨ ਦੇ ਵਿੱਚੋਂ ਹੰਕਾਰ ਮਿਟ ਜਾਵੇ, ਅਵਮਾਨ ਮਿਟ ਜਾਵੇ, ਉਹ ਵਾਹਿਗੁਰੂ ਦਾ ਨਾਮ ਰਾਤ ਦਿਨ ਜਪਦਾ ਰਹਿੰਦਾ ਹੈ, ਕਿਉਂਕਿ ਹਉਮੈ ਅਤੇ ਨਾਮ ਦਾ ਵੀ ਵਿਰੋਧ ਹੈ। ਇੱਕ ਥਾਂ 'ਤੇ ਸਤਿਗੁਰੂ ਦੇ ਬਚਨ ਆਏ ਨੇ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਇਨਾ ਵਸੈ ਇੱਕ ਠਾਏ। ਹਉਮੈ ਅਤੇ ਨਾਮ ਦਾ ਪਰਸਪਰ ਵਿਰੋਧ ਹੈ, ਜਿੱਥੇ ਹਉਮੈ ਉੱਥੇ ਨਾਮ ਨਹੀਂ ਟਿਕ ਸਕਦਾ, ਜਿੱਥੇ ਨਾਮ ਆ ਜਾਵੇ ਉੱਥੇ ਹਉਮੈ ਨਹੀਂ ਰਹਿ ਸਕਦੀ, ਜਿੱਥੇ ਹਨੇਰਾ ਹੈ ਉੱਥੇ ਚਾਨਣ ਨਹੀਂ ਆ ਸਕਦਾ, ਜਿੱਥੇ ਚਾਨਣ ਹੋ ਜਾਵੇ ਉੱਥੇ ਹਨੇਰਾ ਵੀ ਨਹੀਂ ਰਹਿ ਸਕਦਾ। ਇਹ ਇੱਕ ਪ੍ਰਕਿਰਤੀ ਦਾ ਨਿਯਮ ਹੈ। ਹਜ਼ੂਰ ਕਹਿੰਦੇ ਨੇ ਬਈ ਜਦੋਂ ਵਾਹਿਗੁਰੂ ਪਰਮੇਸ਼ਰ ਕਿਰਪਾ ਕਰ ਦੇਵੇ, ਆਦਮੀ ਖਰਾ ਨਿਮਾਣਾ ਹੋ ਜਾਂਦਾ ਹੈ, ਭਾਵ ਬਹੁਤਾ ਨਿਰਹੰਕਾਰ ਅਵਸਥਾ ਵਿੱਚ ਚਲਿਆ ਜਾਂਦਾ ਹੈ, ਫਿਰ ਰਾਤ ਦਿਨ ਉਹ ਵਾਹਿਗੁਰੂ ਦਾ ਨਾਮ ਜਪਦਾ ਰਹਿੰਦਾ, ਉਹਨੂੰ ਸਿਮਰਨ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ।
ਭਾਵੈ ਖਸਮ ਤਾਂ ਉਹ ਸੁਖ ਦਿੱਤਾ।
ਲਓ ਜਦੋਂ ਕੋਈ ਨਿਰਹੰਕਾਰ ਹੋ ਕੇ ਵਾਹਿਗੁਰੂ ਦਾ ਨਾਮ ਜਪਦਾ ਹੈ, ਭਾਵੈ ਖਸਮ, ਫਿਰ ਉਹ ਖਸਮ ਦੇ ਮਨ ਨੂੰ ਵੀ ਪਾ ਜਾਂਦਾ ਤੇ ਫਿਰ ਵਾਹਿਗੁਰੂ ਭਾਈ ਉਸਨੂੰ ਆਤਮਕ ਸੁਖ ਦੇ ਦਿੰਦਾ ਹੈ।
ਪਾਰ ਬ੍ਰਹਮ ਐਸੋ ਅਗਨਤਾ,
ਐਸਾ ਉਹ ਅਕਾਲ ਪੁਰਖ ਵਾਹਿਗੁਰੂ। ਅਗਨਤਾ ਦਾ ਅਰਥ ਹੈ ਵੀ ਗਿਣਤੀ ਮਿਣਤੀ ਤੋਂ ਰਹਿਤ ਹੈ, ਭਾਵ ਬੇਅੰਤ ਗੁਣਾਂ ਦਾ ਮਾਲਕ ਹੈ।
ਅਸੰਖ ਖਤੇ ਖਿਨ ਬਖਸਨ ਹਾਰਾ,
ਪੜ੍ਹਦੇ ਹੋ ਅੱਗੇ,
ਨਾਨਕ ਸਾਹਿਬ ਸਦਾ ਦਯਾਰਾ।
ਇਹਨਾਂ ਦੋਨਾਂ ਪੰਕਤੀਆਂ ਦੇ ਵੀ ਅਰਥ ਇਕੱਠੇ ਹੀ ਲੱਗਦੇ ਹਨ। ਹਜ਼ੂਰ ਕਹਿੰਦੇ ਨੇ ਨਾਨਕ ਸਾਹਿਬ ਸਦਾ ਦਯਾਰਾ, ਉਹ ਵਾਹਿਗੁਰੂ ਪਰਮੇਸ਼ਰ ਭਾਈ ਸਦਾ ਹੀ ਦਿਆਲੂ ਕਿਰਪਾਲੂ ਹੈ। ਅਸੰਖ ਖਤੇ ਖਿਣ ਬਖਸ਼ਣ ਹਾਰਾ, ਉਹ ਤੇ ਅਣਗਿਣਤ ਹੀ ਜੀਵ ਦੇ ਕੀਤੇ ਹੋਏ ਖਤੇ ਦਾ ਅਰਥ ਹੈ ਗੁਨਾਹਾਂ ਨੂੰ, ਇਹ ਖਿਣ ਦੇ ਵਿੱਚ ਹੀ ਉਹ ਤੇ ਬਖਸ਼ਣ ਵਾਲਾ ਹੈ। ਆਦਮੀ ਚਾਹੇ ਕਿੰਨੇ ਵੀ ਗੁਨਾਹ ਕਰ ਲਵੇ ਅਜਾ ਮਲ ਵਾਂਗੂ, ਪਰ ਇੱਕ ਵਾਰੀ ਵਾਹਿਗੁਰੂ ਦੇ ਚਰਣਾਂ ਵਿੱਚ ਕਹਿ ਦੇਵੇ ਹੇ ਨਾਰਾਇਣ ਮੇਰੀ ਰੱਖਿਆ ਕਰੋ, ਅਤੇ ਵਾਹਿਗੁਰੂ ਸਾਰੇ ਗੁਨਾਹਾਂ ਨੂੰ ਮਾਫ਼ ਕਰ ਦਿੰਦਾ। ਪੈਂਦੇ ਖਾਂ ਨਿਮਕ ਹਰਾਮੀ ਹੋ ਕੇ ਫੌਜਾਂ ਚੜ੍ਹਾ ਕੇ ਲੈ ਆਇਆ ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 'ਤੇ। ਜਦੋਂ ਆਹਮੋ ਸਾਹਮਣੇ ਜੰਗ ਹੋਇਆ ਅਤੇ ਗੁਰੂ ਮਹਾਰਾਜ ਨੇ ਆਖਿਆ, ਓਏ ਨਿਮਕ ਹਰਾਮੀਆਂ, ਤੂੰ ਸਾਡੇ 'ਤੇ ਚੜ੍ਹ ਕੇ ਆਇਆ, ਤੇਰੇ ਮਨ ਦੇ ਵਿੱਚ ਕੋਈ ਭੁਲੇਖਾ ਨਾ ਰਹਿ ਜਾਵੇ, ਤੂੰ ਪਹਿਲਾਂ ਵਾਰ ਕਰ। ਉਹਨੂੰ ਵਾਰ ਕਰਨ ਦਾ ਮੌਕਾ ਦਿੱਤਾ ਗਿਆ, ਪਹਿਲਾ ਵਾਰ ਕੀਤਾ, ਖਾਲੀ ਚਲਾ ਗਿਆ। ਫਿਰ ਦੂਜੀ ਵਾਰੀ ਸਤਿਗੁਰੂ ਨੇ ਆਖਿਆ, ਤੂੰ ਆਪਣੇ ਆਪ ਨੂੰ ਵੱਡਾ ਸੂਰਮਾ ਅਖਵਾਉਣਾ, ਲੈ ਤੈਨੂੰ ਇੱਕ ਹੋਰ ਮੌਕਾ ਦਿੱਤਾ ਜਾਂਦਾ। ਦੂਜਾ ਵਾਰ ਵੀ ਅਜਾਈ ਚਲਾ ਗਿਆ। ਤੀਜਾ ਵਾਰ ਸਤਿਗੁਰੂ ਮਹਾਰਾਜ ਨੇ ਫਿਰ ਕਰਨ ਲਈ ਆਖਿਆ, ਅਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਬਈ ਉਹ ਕਹਿੰਦੇ ਮੂਰਖਾ, ਵਾਰ ਇਉਂ ਨਹੀਂ ਕਰੀਦਾ, ਇਉਂ ਕਰੀਦਾ। ਇੰਨਾ ਕਹਿ ਕੇ ਗੁਰੂ ਮਹਾਰਾਜ ਨੇ ਐਸਾ ਜਨੇਊ ਵਾਰ ਕੀਤਾ ਅਤੇ ਪੈਂਦੇ ਖਾਂ ਦੇ ਮੋਢੇ ਨੂੰ ਚੀਰਦਾ ਹੋਇਆ, ਇੱਕ ਬਾਂਹ ਨੂੰ ਚੀਰਦਾ ਹੋਇਆ, ਜਿਵੇਂ ਆਪਣੇ ਗਾਤਰਾ ਪਾਇਆ ਹੁੰਦਾ ਨਾ, ਇਸ ਤਰ੍ਹਾਂ ਤਿਰਸ਼ਾ ਵਾਰ ਉਹਦੇ ਅੱਧੇ ਧੜ ਨੂੰ ਕੱਟ ਕੇ ਚਲਾ ਗਿਆ। ਅਤੇ ਜਦੋਂ ਡਿੱਗਣ ਲੱਗਾ ਅਤੇ ਗੁਰੂ ਮਹਾਰਾਜ ਕਹਿਣ ਲੱਗੇ, ਪੈਂਦੇ ਖਾਂ ਕਲਮਾ ਪੜ੍ਹ, ਰੱਬ ਨੂੰ ਯਾਦ ਕਰ। ਇਹ ਅੱਗੋਂ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਤੇਰਾ, ਮੈਨੂੰ ਬਖਸ਼ ਲੈ। ਇੰਨਾ ਕਹਿ ਕੇ ਉੱਥੇ ਡਿੱਗ ਪਿਆ। ਇਦੋਂ ਵੱਧ ਬੋਲਣ ਦੀ ਨਾ ਗੁੰਜਾਇਸ਼ ਸੀ ਨਾ ਸਮਾਂ ਸੀ। ਅਤੇ ਉਸ ਵੇਲੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ ਢਾਲੇ ਦੇ ਨਾਲ ਛਾਵਾਂ ਕੀਤੀਆਂ ਤੜਫਦੇ ਦੇ ਉੱਤੇ, ਅਤੇ ਰੁਮਾਲ ਦੇ ਨਾਲ ਮੂੰਹ ਵੀ ਪੂੰਝਿਆ, ਅਤੇ ਕਿਰਪਾ ਦ੍ਰਿਸ਼ਟੀ ਦੁਆਰਾ ਗੁਰੂ ਮਹਾਰਾਜ ਨੇ ਇਹਦਾ ਅੰਤਮ ਸੰਸਕਾਰ ਸਾਰਾ ਆਪ ਕਰਵਾਇਆ। ਕਹਿਣ ਤੋਂ ਭਾਵ ਇਹ ਵੀ ਸਤਿਗੁਰੂ ਬੜੇ ਦਿਆਲੂ ਕਿਰਪਾਲੂ ਨੇ, ਅਤੇ ਪਰਮੇਸ਼ਰ ਵੀ ਬੜਾ ਦਿਆਲੂ ਕਿਰਪਾਲੂ ਹੈ, ਬੇਅੰਤ ਸਾਡੇ ਗੁਨਾਹਾਂ ਨੂੰ ਖਿੰਦੇ ਵਿੱਚ ਹੀ ਬਖਸ਼ਣ ਵਾਲਾ ਹੈ।
ਸਲੋਕ ਸਤ ਕਹੋ ਸੁਨ ਮਨ ਮੇਰੇ, ਸਰਨ ਪਰਹੋ ਹਰ ਰਾਏ।
ਲਓ ਜਿਹੜਾ ਤੀਸਰਾ ਸੱਸਾ ਹੈ, ਇੱਕ ਸਾ ਖਾ ਸ਼ਾ ਜਿਸ ਦੀ ਆਵਾਜ਼ ਆਉਂਦੀ ਹੈ, ਹੁਣ ਉਸ ਦੁਆਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ। ਸਤ ਕਹੋ ਸੁਣ ਮਨ ਮੇਰੇ, ਐ ਮੇਰੇ ਮਨ ਸੁਣ ਧਿਆਨ ਦੇ ਨਾਲ, ਅਸੀਂ ਤੈਨੂੰ ਸੱਚੀ ਗੱਲ ਆਖਦੇ ਹਾਂ। ਕਿਹੜੀ ਸੱਚੀ ਗੱਲ ਹੈ? ਸ਼ਰਨ ਪਰਹੋ ਹਰ ਰਾਏ, ਤੂੰ ਉਸ ਪਾਤਸ਼ਾਹ ਅਕਾਲ ਪੁਰਖ ਦੀ ਸ਼ਰਨ ਵਿੱਚ ਪੈ ਜਾ।
ਉਕਤ ਸਿਆਣਪ ਸਗਲ ਤਿਆਗ, ਨਾਨਕ ਲਏ ਸਮਾਏ।
ਜਿੰਨੀਆਂ ਵੀ ਉਕਤੀਆਂ ਯੁਕਤੀਆਂ ਨੇ, ਵਾਕਾਂ ਦੀਆਂ ਚਿਤਰਾਈਆਂ ਨੇ, ਤੇ ਜਿਹੜੀਆਂ ਬੁੱਧੀ ਦੀਆਂ ਸਿਆਣਪਾਂ ਨੇ, ਸਾਰੀਆਂ ਛੱਡ ਦੇ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਸਿਆਣਪਾਂ ਰੱਬ ਦੇ ਨਾਲ ਨਹੀਂ ਚੱਲਦੀਆਂ, ਲੋਕਾਂ ਨਾਲ ਚੱਲ ਸਕਦੀਆਂ। ਜਦੋਂ ਗੁਰੂ ਦੇ ਕੋਲ ਆਉਣਾ, ਸਭ ਉਕਤੀਆਂ ਯੁਕਤੀਆਂ ਸਿਆਣਪਾਂ ਛੱਡ ਦੇਣੀਆਂ ਚਾਹੀਦੀਆਂ। ਗੁਰੂ ਦਾ ਹੁਕਮ ਅਤੇ ਗੁਰੂ ਦੀ ਆਗਿਆ ਮੰਨਣੀ ਚਾਹੀਦੀ ਹੈ। ਨਾਨਕ ਲਏ ਸਮਾਏ, ਸਤਿਗੁਰੂ ਕਹਿੰਦੇ ਨੇ ਕਿ ਇਹ ਮਨਾ, ਤੂੰ ਉਸ ਵਾਹਿਗੁਰੂ ਦੀ ਸ਼ਰਨ ਪੈ, ਅਤੇ ਜਦੋਂ ਆਪਣੀਆਂ ਉਕਤੀਆਂ ਯੁਕਤੀਆਂ ਸਿਆਣਪਾਂ ਛੱਡ ਦੇਵੇਂਗਾ, ਤੇ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰੇਗਾ, ਉਹ ਤੈਨੂੰ ਆਪਣੇ ਵਿੱਚ ਮਿਲਾ ਲਵੇਗਾ, ਆਪਣੇ ਵਿੱਚ ਲੀਨ ਕਰ ਲਵੇਗਾ।
ਪੌੜੀ ਸੱਸਾ ਸਿਆਣ ਪਛਾੜ ਇਆਨਾ।
ਲਓ ਜਿਹੜਾ ਸੰਸਕ੍ਰਿਤ ਦਾ ਤੀਜਾ ਸ਼ਾਹ ਅੱਖਰ ਹੈ, ਉਸ ਦੁਆਰਾ ਸੱਸੇ ਦੁਆਰਾ ਗੁਰੂ ਮਹਾਰਾਜ ਉਪਦੇਸ਼ ਦਿੰਦੇ ਹਨ। ਸੱਸਾ ਸਿਆਣ ਪਛਾੜੇ ਆਨਾ, ਗੁਰੂ ਮਹਾਰਾਜ ਕਹਿੰਦੇ ਐ ਮਨਾ, ਤੂੰ ਆਪਣੀ ਸਿਆਣਪ ਛੱਡ ਦੇ, ਕਿਉਂ ਆਨਾ ਬਣਿਆ ਹੋਇਆ? ਕਿਉਂਕਿ ਕਈ ਪੜ੍ਹੇ ਲਿਖੇ ਵੀ ਇਹ ਆਣੇ ਹੁੰਦੇ ਨੇ। ਪੜ੍ਹਿਆ ਮੂਰਖ ਆਖੀਆ, ਜਿਤ ਲਭ ਲੋਭ ਹੰਕਾਰ, ਇਹ ਉਹਨਾਂ ਦੀ ਨਿਸ਼ਾਨੀ ਹੁੰਦੀ ਹੈ, ਪੜ੍ਹੇ ਲਿਖੇ ਜਿਹੜੇ ਇਹ ਆਣੇ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਸੱਸਾ ਸਿਆਣਪ ਛੱਡ ਇਹ ਆਨਾ, ਸਤਿਗੁਰੂ ਕਹਿੰਦੇ ਨੇ ਵੀ ਇਹ ਆਣੇ ਆ, ਨਾ ਸਮਝਾ ਤੂੰ ਆਪਣੀ ਸਿਆਣਪ ਛੱਡ ਦੇ।
ਹਿਕਮਤ ਹੁਕਮ ਨਾ ਪ੍ਰਭ ਪਤੀ ਆਨਾ,
ਕਿਉਂਕਿ ਹਿਕਮਤ ਦਾ ਅਰਥ ਹੈ ਵੀ ਆਪਣੀ ਚਤਰਾਈ ਨਾਲ, ਤੇ ਹੁਕਮ ਦਾ ਅਰਥ ਹੈ ਸੀਨਾ ਜ਼ੋਰੀ ਦੇ ਨਾਲ। ਕਦੇ ਵਾਹਿਗੁਰੂ ਪ੍ਰਸੰਨ ਨਹੀਂ ਹੁੰਦਾ, ਕਿਉਂਕਿ ਜਿਸ ਮਨੁੱਖ ਦੇ ਅੰਦਰ ਚਤਰਾਈ ਹੁੰਦੀ ਹੈ ਤੇ ਫਿਰ ਉਹ ਕਈ ਵਾਰੀ ਧੱਕੇ ਨਾਲ ਵੀ ਆਪਣੀ ਗੱਲ ਮਨਾਉਣ ਦੀ ਕੋਸ਼ਿਸ਼ ਕਰਦਾ, ਉਹਨੂੰ ਕਹਿੰਦੇ ਆ ਵੀ ਹੁਕਮ, ਵੀ ਸੀਨਾ ਜ਼ੋਰੀ ਕਰਨੀ। ਪਰ ਸਤਿਗੁਰੂ ਕਹਿੰਦੇ ਨੇ ਉਸ ਵਾਹਿਗੁਰੂ ਦੇ ਸਾਹਮਣੇ ਨਾ ਕਿਸੇ ਦੀ ਹਿਕਮਤ ਚੱਲਦੀ ਹੈ, ਨਾ ਹੁਜਤ ਚੱਲਦੀ ਹੈ, ਤੇ ਨਾ ਹੀ ਕਿਸੇ ਦਾ ਹੁਕਮ ਚੱਲ ਸਕਦਾ। ਹਿਕਮਤ ਤੇ ਹੁਕਮ ਦੇ ਨਾਲ ਕਦੇ ਵਾਹਿਗੁਰੂ ਪ੍ਰਸੰਨ ਨਹੀਂ ਹੁੰਦਾ।
ਸਹਿਸ ਭਾਤ ਕਰੇ ਚਤੁਰਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਦੇਖ ਲੈ ਮਨਾ, ਤੂੰ ਹਜ਼ਾਰਾਂ ਪ੍ਰਕਾਰ ਦੀਆਂ ਚਤਰਾਈਆਂ ਕਰਦਾ ਹੈ, ਲੋਕਾਂ ਦੇ ਨਾਲ ਬੜੀਆਂ ਚੁਸਤੀਆਂ ਚਲਾਕੀਆਂ ਵਰਤਦਾ ਹੈ।
ਸੰਗ ਤੁਹਾਰੇ ਏਕ ਨਾ ਜਾਏ।
ਪਰ ਅੱਗੇ ਪ੍ਰਲੋਕ ਦੇ ਵਿੱਚ ਤੇਰੇ ਇੱਕ ਵੀ ਨਾਲ ਨਹੀਂ ਜਾਵੇਗੀ। ਕਹਿੰਦੇ ਜਿਹੜਾ ਅਫਲਾਤੂ ਸੀ ਉਹ ਬੜਾ ਦਾਨਿਸ਼ਵਾਰ ਸੀ, ਬੜਾ ਸਿਆਣਾ ਸੀ, ਤੇ ਕਿਸੇ ਨੂੰ ਗੱਲਾਂ ਦੇ ਵਿੱਚ ਵਾਰੇ ਨਹੀਂ ਸੀ ਆਉਣ ਦਿੰਦਾ। ਇਸੇ ਲਈ ਹੁਣ ਆਮ ਮੁਹਾਵਰੇ ਦੇ ਵਿੱਚ ਇਹ ਗੱਲ ਵਰਤੀ ਜਾਂਦੀ ਹੈ ਵੀ ਉਹ ਵੀ ਐਵੇਂ ਅਫਲਾਤੂ ਬਣਿਆ ਹੋਇਆ, ਐਵੇਂ ਵਾਧੂ ਕਾਟੂ ਗੱਲਾਂ ਕਰੀ ਜਾਂਦਾ। ਕਹਿੰਦੇ ਨੇ ਅਫਲਾਤੂ ਦਾ ਜਦੋਂ ਆਉਂਦਾ ਸਮਾਂ ਆਇਆ, ਇਸਨੇ ਐਸੀ ਇੱਕ ਚਤਰਾਈ ਕੀਤੀ, ਇਹੋ ਜਿਹੀ ਇਹਨੇ ਹਿਕਮਤ ਵਰਤੀ, ਆਪਣੇ ਵਰਗੇ ਕਈ ਅਫਲਾਤੂ ਬਣਾ ਦਿੱਤੇ, ਉਹੋ ਜਿਹੇ ਆਕਾਰ ਦੇ ਹੋਰ ਬੰਦੇ ਬਣਾ ਦਿੱਤੇ, ਆਪਣੀ ਸੈਂਸ ਨਾਲ ਸਮਝ ਲਓ, ਆਪਣੀ ਚਤਰਾਈ ਦੇ ਨਾਲ। ਅਤੇ ਜਦੋਂ ਕਹਿੰਦੇ ਇੱਕ ਵਾਰੀ ਇਸ ਨੂੰ ਮੌਤ ਲੈਣ ਵਾਸਤੇ ਆਈ, ਉਹ ਵੀ ਭੁਲੇਖੇ ਵਿੱਚ ਪੈ ਗਈ, ਉਹਨੂੰ ਖਾਲੀ ਮੁੜਨਾ ਪਿਆ। ਅਤੇ ਫਿਰ ਉਹਨੇ ਜਾ ਕੇ ਵਾਹਿਗੁਰੂ ਦੇ ਪਾਸ ਅਥਵਾ ਧਰਮਰਾਜ ਦੇ ਕੋਲ ਜਾ ਕੇ ਆਖਿਆ ਵੀ ਉੱਥੇ ਤਾਂ ਅਨੇਕਾਂ ਫਲਾਤੂ ਬੈਠੇ ਨੇ, ਅਸੀਂ ਕਿਹਨੂੰ ਲੈ ਕੇ ਆਈਏ, ਕਿਵੇਂ ਲੈ ਕੇ ਆਈਏ? ਤਾਂ ਉਸ ਵੇਲੇ ਧਰਮਰਾਜ ਨੇ ਆਖਿਆ, ਕੋਈ ਵੀ ਮਨੁੱਖ ਐਸਾ ਨਹੀਂ ਜਿਹਦੇ ਮਨ ਦੇ ਵਿੱਚ ਹੰਕਾਰ ਅਤੇ ਹਉਮੈ ਨਾ ਹੋਵੇ। ਪੜ੍ਹੇ ਲਿਖਿਆਂ ਵਿੱਚ ਹੰਕਾਰ ਜ਼ਿਆਦਾ ਸਗਾਂ ਉਹ ਦਿਖਾਈ ਦਿੰਦਾ ਹੈ, ਅਤੇ ਇਸ ਲਈ ਤੂੰ ਉੱਥੇ ਜਾ ਕੇ ਸਾਰਿਆਂ ਨੂੰ ਸਲਾਮੀ, ਅਤੇ ਫਿਰ ਤੂੰ ਇਹ ਗੱਲ ਕਹਿ ਦੇਵੇਂ ਵੀ ਆਹ ਇੱਥੇ ਥੋੜ੍ਹਾ ਜਿਹਾ ਨੁਕਸ ਰਹਿ ਗਿਆ, ਆਹ ਜਿਹੜਾ ਫਲਾਤੂ ਹੈ ਨਾ, ਜਾਂ ਆਹ ਜਿਹੜੀ ਸ਼ਕਲ ਕੋਈ ਮੂਰਤੀ ਬਣਾਈ ਹੈ, ਇਹਦਾ ਕੰਨ ਵਿੰਗਿਆ, ਇਹਦਾ ਨੱਕ ਟਿੱਡ ਹੈ, ਥੋੜ੍ਹਾ ਜਿਹਾ ਨੁਕਸ ਕੱਢ ਦੇਵੀ, ਫਿਰ ਜਿਹੜਾ ਅਸਲੀ ਫਲਾਤੂ ਆਪਣੇ ਆਪ ਹੀ ਪ੍ਰਗਟ ਹੋਵੇਗਾ, ਬੋਲੇਗਾ, ਉਹ ਤੋਂ ਚੁੱਪ ਨਹੀਂ ਰਿਹਾ ਜਾਣਾ। ਕਿਸੇ ਸਿਆਣੇ ਬੰਦੇ ਦੀ ਕਿਸੇ ਦੀ ਕੀਤੀ ਉੱਤੇ ਮਾੜਾ ਜਿਹਾ ਤੁਸੀਂ ਕੋਈ ਕ੍ਰਿਟੀਸਾਈਜ਼ ਕਰ ਦਿਓ, ਉਸੇ ਵੇਲੇ ਹੰਕਾਰ ਬੋਲਦਾ। ਫਿਰ ਹੁਣ ਜਦੋਂ ਫਲਾਤੂ ਦੀ ਕੀਤੀ ਉੱਤੇ ਜਾ ਕੇ ਜਮ ਨੇ ਚੋਟ ਕੀਤੀ ਵੀ ਕਹਿੰਦੇ ਤਸਵੀਰਾਂ ਤਾਂ ਬੜੀਆਂ ਸੋਹਣੀਆਂ ਬਣਾਈਆਂ ਨੇ, ਪਰ ਇੱਕ ਤਸਵੀਰ ਦਾ ਥੋੜ੍ਹਾ ਜਿਹਾ ਇਹ ਕੰਨ ਵਿੰਗਾ ਹੈ, ਨੱਕ ਟੇਢਾ ਹੈ। ਜਦੋਂ ਇੰਨੀ ਗੱਲ ਆਖੀ ਅਤੇ ਵਿੱਚ ਹੰਕਾਰ ਦੇ ਨਾਲ ਅਫਲਾਤੂ, ਅਸਲੀ ਅਫਲਾਤੂ ਉੱਠ ਕੇ ਖੜ੍ਹਾ ਹੋ ਗਿਆ। ਕਹਿੰਦਾ ਮੇਰੀ ਕੀਤੀ ਵਿੱਚ ਫਰਕ ਕੌਣ ਕੱਢ ਸਕਦਾ, ਮੇਰੇ ਵਰਗਾ ਕੌਣ ਹੋ ਸਕਦਾ ਸਿਆਣਾ? ਅਤੇ ਉਸੇ ਵੇਲੇ ਉਹ ਕਹਿੰਦੇ ਜਮਦੂਤ ਹੱਸ ਪਏ, ਕਹਿੰਦੇ ਤੈਨੂੰ ਹੀ ਲੱਭਦੇ ਸੀ, ਹੁਣ ਆ ਜਾ ਇੱਧਰ ਸਾਡੇ ਕੋਲ। ਜਦੋਂ ਹੰਕਾਰ ਬੋਲਦਾ ਨਾ, ਉਸੇ ਵੇਲੇ ਫਸ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ, ਜਿੰਨੀਆਂ ਮਰਜ਼ੀ ਚਤਰਾਈਆਂ ਕਰ ਲੈ, ਹਜ਼ਾਰਾਂ ਸਿਆਣਪਾਂ ਕਰ ਲੈ, ਪਰ ਅੱਗੇ ਤੇਰੇ ਨਾਲ ਕਾਲ ਦੇ ਨਾਲ ਅਤੇ ਵਾਹਿਗੁਰੂ ਦੀ ਪ੍ਰਾਪਤੀ ਨਾਲ ਇੱਕ ਵੀ ਤੇਰੇ ਨਾਲ ਨਹੀਂ ਜਾਵੇਗੀ।
ਸੋ ਸੋ ਜਪ ਦਿਨ ਰਾਤੀ।
ਲਓ ਸਤਿਗੁਰੂ ਕਹਿੰਦੇ ਨੇ ਭਾਈ, ਉਹੀ ਵਾਹਿਗੁਰੂ ਹੀ ਹੈ, ਉਹੀ ਅਕਾਲ ਪੁਰਖ ਹੀ ਹੈ। ਸੋ ਸੋ ਦਾ ਅਰਥ ਹੈ ਵੀ ਵਾਹਿਗੁਰੂ ਵਾਹਿਗੁਰੂ, ਉਹੀ ਉਹੀ, ਇਹ ਹਮੇਸ਼ਾ ਰਾਤ ਦਿਨ ਜਪਿਆ ਕਰ।
ਤੇਰੇ ਜੀ ਚੱਲੇ ਤੁਹਾਰੇ ਸਾਥੀ।
ਐ ਜੀਵ, ਇਹ ਹਮੇਸ਼ਾ ਤੇਰੇ ਨਾਲ ਸਾਥੀ ਬਣ ਕੇ ਜਾਵੇਗਾ, ਜਿੱਥੇ ਹੋਰ ਕੋਈ ਵੀ ਤੇਰੇ ਨਾਲ ਨਹੀਂ ਹੋਵੇਗਾ, ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਉੱਥੇ ਤੇਰੇ ਨਾਲ ਹੋਵੇਗਾ।
ਸਾਧ ਸੇਵਾ ਲਾਵੇ ਜਿਹੇ ਆਪੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਸ ਨੂੰ ਵਾਹਿਗੁਰੂ ਸਾਧ ਸੇਵਾ, ਸਤਿਗੁਰੂ ਦੀ ਸੇਵਾ ਦੇ ਵਿੱਚ ਲਾ ਦਿੰਦਾ ਹੈ,
ਨਾਨਕ ਤਾ ਕੋ ਦੁੱਖ ਨਾ ਵਿਆਪੈ।
ਜਿਸ ਨੂੰ ਵਾਹਿਗੁਰੂ ਆਪ ਸਤਿਗੁਰੂ ਦੀ ਸੇਵਾ ਦੇ ਵਿੱਚ ਲਾ ਦਿੰਦਾ ਹੈ, ਫਿਰ ਉਹਦੇ ਮਨ ਦੇ ਵਿੱਚੋਂ ਹੰਕਾਰ ਨਾਸ ਹੋ ਜਾਂਦਾ ਹੈ, ਨਾਨਕ ਤਾਂ ਕੋ ਦੁੱਖ ਨਾ ਵਿਆਪੈ। ਇਸੇ ਲਈ ਸਤਿਗੁਰੂ ਕਹਿੰਦੇ ਭਾਈ ਫਿਰ ਉਹਨੂੰ ਕੋਈ ਦੁੱਖ ਨਹੀਂ ਵਿਆਪ ਸਕਦਾ।
ਸਲੋਕ ਹਰ ਹਰ ਮੁਖ ਤੇ ਬੋਲਣਾ ਮਨ ਬੂਠੈ ਸੁਖ ਹੋਏ।
ਹੁਣ ਇੱਥੋਂ ਤੱਕ ਜਿਹੜੇ ਸੰਸਕ੍ਰਿਤ ਦੇ ਵਰਣਮਾਲਾ ਦੇ ਅੱਖਰ ਸਨ ਉਹਨਾਂ ਦੁਆਰਾ ਉਪਦੇਸ਼ ਸੰਪੂਰਨ ਹੋ ਚੁੱਕਿਆ ਹੈ। ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਧਾਰਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਹਰ ਹਰ ਮੁਖ ਤੇ ਬੋਲਣਾ, ਭਾਈ ਹਰ ਵੇਲੇ ਆਪਣੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਨਾਮ ਉਚਾਰਨ ਕਰੋ, ਮਨ ਬੂਠਾ ਸੁਖ ਹੋਏ, ਫਿਰ ਹੌਲੀ ਹੌਲੀ ਤੁਹਾਡੇ ਮਨ ਵਿੱਚ ਜਾ ਕੇ ਵਸ ਜਾਵੇਗਾ। ਜਦੋਂ ਮਨ ਵਿੱਚ ਜਾ ਕੇ ਵਸ ਗਿਆ ਫਿਰ ਤੁਹਾਨੂੰ ਸਦੈਵੀ ਸੁਖ ਪ੍ਰਾਪਤ ਹੋਵੇਗਾ।
ਨਾਨਕ ਸਭ ਮਹਿ ਰਵ ਰਹਿਆ ਥਾਨ ਥਾਨ ਅੰਤਰ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸਭਨਾਂ ਦੇ ਅੰਦਰ ਹੀ ਵਸ ਰਿਹਾ ਹੈ। ਥਾਨ ਥਨੰਤਰ ਸੋਏ, ਸਭ ਅਸਥਾਨਾਂ ਦੇ ਅੰਦਰ ਵੀ ਤੇ ਬਾਹਰ ਵੀ, ਭਾਵ ਕਿਉਂਕਿ ਦੋ ਸਥਾਨ ਹੁੰਦੇ ਨੇ ਨਾ, ਇੱਕ ਅੰਦਰ ਤੇ ਬਾਹਰ। ਥਾਨ ਥਨੰਤਰ ਸੋਏ, ਸਭ ਅਸਥਾਨਾਂ ਦੇ ਬਾਹਰ ਵੀ ਤੇ ਸਭ ਅਸਥਾਨਾਂ ਦੇ ਅੰਦਰ ਵੀ ਉਹ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ ਬੜਾ ਸੁੰਦਰ ਲਿਖਿਆ ਹੈ, ਜਮੀ ਤੂੰ ਹੀ, ਜਮਾਂ ਤੂੰ ਹੀ, ਮਕੀਂ ਤੂੰ ਹੀ, ਮਕਾਂ ਤੂੰ ਹੀ, ਜਲਸ ਤੂੰ ਹੀ, ਥਲਸ ਤੂੰ ਹੀ, ਨਦਸ ਤੂੰ ਹੀ, ਨਦਸ ਤੂੰ ਹੀ, ਇਉਂ ਬੇਅੰਤ ਗੁਰੂ ਮਹਾਰਾਜ ਨੇ ਵਾਹਿਗੁਰੂ ਦੀ ਉਸਤਤ ਲਿਖੀ ਹੈ।
ਪੌੜੀ ਹੇਰੋ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਹੇਰੋਂ ਦਾ ਅਰਥ ਹੈ ਵੀ ਮੈਂ ਤੇ ਵੇਖ ਰਿਹਾ ਹਾਂ। ਇਹ ਉੱਤੋਂ ਪੁਰਖ ਦੇ ਵਿੱਚ ਹੇਰੋਂ ਦਾ ਅਰਥ ਕੀਤਾ ਹੈ। ਹੇਰੋਂ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ, ਵੀ ਮੈਂ ਤੇ ਸਭ ਘਟਾਂ ਘਟਾਂ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨੂੰ ਵੇਖ ਰਿਹਾ ਹਾਂ। ਪੂਰ ਰਹੇ ਭਗਵਾਨ ਉਹ ਖਟ ਪਗਾਂ ਸਪੰਨ ਅਕਾਲ ਪੁਰਖ ਵਾਹਿਗੁਰੂ ਜੀ ਸਭ ਥਾਵਾਂ ਤੇ ਪਰਿਪੂਰਨ ਹੋ ਰਹੇ ਨੇ। ਜਿਹੜੀਆਂ ਖਟ ਪਗਾਂ, ਭਗਵਾਨ ਸ਼ਬਦ ਜਿੱਥੋਂ ਬਣਿਆ ਨਾ, ਉਹ ਖਟ ਪਗਾਂ ਦਾ ਜ਼ਿਕਰ ਆਉਂਦਾ ਹੈ। ਮਹਾਂਪੁਰਖ ਉਹਦੇ ਬਾਰੇ ਇਹ ਸੂਖਮ ਜੀ ਵਿਚਾਰ ਦੱਸਦੇ ਸਨ ਵੀ ਉਹ ਈਸ਼ਵਰ ਦੇ ਵਿੱਚ ਪੰਜ ਪਗਾਂ ਕਿਹੜੀਆਂ ਨੇ, ਭਗ ਦਾ ਅਰਥ ਹੁੰਦਾ ਨਿਸ਼ਾਨੀ, ਔਰ ਉਹ ਜਿਹੜੀਆਂ ਛੇ ਨਿਸ਼ਾਨੀਆਂ ਨੇ ਜੋ ਈਸ਼ਵਰ ਦੇ ਵਿੱਚ ਮੰਨੀਆਂ ਹੋਈਆਂ ਉਹ ਇਹ ਨੇ, ਧਰਮ, ਸਵੈ ਜਸ, ਵੈਰਾਗ, ਪੁੰਨ। ਇੱਕ ਤਾਂ ਧਰਮ ਹੈ ਅਤੇ ਦੂਸਰਾ ਸਵੈ ਜਸ ਹੈ ਅਤੇ ਤੀਸਰਾ ਵੈਰਾਗ ਹੈ। ਐਸ਼ਵਰਜ ਸ਼੍ਰੇਅ ਵਿਗਿਆਨ, ਚੌਥਾ ਐਸ਼ਵਰਜ ਅਤੇ ਪੰਜਵਾਂ ਸ਼੍ਰੇਅ ਅਤੇ ਵਿਗਿਆਨ, ਜਿਹਨੂੰ ਵਿਸ਼ੇਸ਼ ਗਿਆਨ ਹੋਵੇ, ਹਰ ਚੀਜ਼ ਦਾ ਪੂਰਾ ਗਿਆਨ ਹੋਵੇ। ਇਹ ਛੇ ਈਸ਼ਵਰ ਦੀਆਂ ਨਿਸ਼ਾਨੀਆਂ ਨੇ ਜਿਨ੍ਹਾਂ ਨੂੰ ਭਗਵਾਨ, ਜਿਸ ਤੋਂ ਨਾਮ ਪਿਆ ਹੈ ਵੀ ਖੜ ਪਗਾਂ ਸਪੰਨ, ਉਸ ਨੂੰ ਭਗਵਾਨ ਕਹਿੰਦੇ ਨੇ। ਧਰਮ ਸਵੈ ਜਸ ਵੈ ਰਾਗ ਪੁੰਨ ਐਸ਼ਵਰ ਸ਼੍ਰੇ ਵਿਗਿਆਨ, ਜੇ ਖੜ ਪਗਾਂ ਸਪੰਨ ਜਿਉਂ ਤਾਂ ਹੀ ਕਹਿਤ ਭਗਵਾਨ। ਇਹ ਹੈ ਖੱਟ ਈਸ਼ਵਰ ਦੀਆਂ ਨਿਸ਼ਾਨੀਆਂ, ਭਗਵਾਨ ਦੀਆਂ ਛੇ ਨਿਸ਼ਾਨੀਆਂ, ਜਿਹਦੇ ਵਿੱਚ ਇਹ ਖੜ ਪਗਾਂ ਹੋਣ ਅਤੇ ਸਤਿਗੁਰੂ ਕਹਿੰਦੇ ਉਹਨੂੰ ਭਗਵਾਨ ਕਿਹਾ ਜਾਂਦਾ ਹੈ ਅਤੇ ਉਹ ਵਾਹਿਗੁਰੂ ਭਾਈ ਸਭ ਥਾਵਾਂ 'ਤੇ ਪਰਿਪੂਰਨ ਹੋ ਰਿਹਾ ਹੈ।
ਹੋਵਤ ਆਏ ਸਦ ਸਦੀਵ ਦੁੱਖ ਭੰਜਨ ਗੁਰ ਗਿਆਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਆ ਜਿਹੜੇ ਕਾਮਰੇਡ ਨੇ ਜਾਂ ਨਾਸਤਕ ਬੰਦੇ ਨੇ, ਉਹਨਾਂ ਵਾਂਗੂ ਕੋਈ ਇਹ ਨਾ ਸਮਝ ਲਵੇ ਵੀ ਉਹ ਰੱਬ ਕਿਤੇ ਪਹਿਲਾਂ ਹੋ ਚੁੱਕੀ ਹੈ, ਇਸ ਲਈ ਹੁਣ ਨਹੀਂ ਹੈ। ਹਜ਼ੂਰ ਕਹਿੰਦੇ ਹੋਵਤ ਆਏ ਸਦ ਸਦੀਵ, ਉਹ ਵਾਹਿਗੁਰੂ ਪਰਮੇਸ਼ਰ ਜੀ ਵੀ ਹੋਵਤ ਆਏ, ਜਦ ਤੋਂ ਸੰਸਾਰ ਬਣਿਆ ਉਸ ਵੇਲੇ ਤੋਂ ਹੁੰਦੇ ਆਏ ਨੇ, ਹੁਣ ਉਸ ਸਮੇਂ ਤੋਂ ਚਲੇ ਆ ਰਹੇ ਨੇ, ਅਤੇ ਸਦ ਸਦੀਵ ਸਦਾ ਸਦਾ ਉਹ ਰਹਿਣਗੇ। ਦੁੱਖ ਭੰਜਨ ਗੁਰ ਗਿਆਨ, ਵੀ ਭਾਈ ਉਸ ਉਹ ਵਾਹਿਗੁਰੂ ਜੀ ਦੁੱਖਾਂ ਨੂੰ ਭੰਜਨ ਨਾਸ ਕਰਨ ਵਾਲੇ ਨੇ, ਅਤੇ ਗੁਰ ਗਿਆਨ ਉਹਨਾਂ ਦਾ ਗਿਆਨ ਹੀ ਸਭ ਤੋਂ ਗੁਰਦਾਰਥ ਵੱਡਾ ਹੈ, ਅਤੇ ਵਾਹਿਗੁਰੂ ਦਾ ਗਿਆਨ ਹੀ ਸਭ ਤੋਂ ਵੱਡਾ ਗਿਆਨ ਹੈ। ਠੀਕ ਹੈ, ਭਾਵੇਂ ਹੋਰ ਵੀ ਛੋਟੇ ਮੋਟੇ ਦੇਵੀ ਦੇਵਤਿਆਂ ਦਾ ਕਈਆਂ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ, ਪਰ ਸਭ ਤੋਂ ਵੱਡਾ ਗਿਆਨ ਤੇ ਅਕਾਲ ਪੁਰਖ ਵਾਹਿਗੁਰੂ ਦਾ ਹੀ ਹੈ।
ਹਉ ਛੁਟਕੈ ਹੋਏ ਆਨੰਦ ਤਹਿ ਹਉ ਨਾਹੀ ਤਹਿ ਆਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਹਉ ਛੁਟਕੈ ਹੋਏ ਆਨੰਦ ਤਹਿ, ਜਦੋਂ ਮਨੁੱਖ ਦੇ ਮਨ ਦੇ ਵਿੱਚੋਂ ਹਉ ਛੁੱਟ ਜਾਂਦੀ ਹੈ, ਮੈਂ ਦਾ ਭਾਵ, ਖੁਦੀ ਦਾ ਭਾਵ ਨਿਕਲ ਜਾਂਦਾ ਹੈ, ਹੋਏ ਆਨੰਦ, ਫਿਰ ਅਸਲੀ ਆਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਹਉ ਨਾਹੀਂ ਤਹਿ ਆਪ, ਹਜ਼ੂਰ ਕਹਿੰਦੇ ਜਿੱਥੇ ਹਉ ਨਹੀਂ ਤੇ ਫਿਰ ਉੱਥੇ ਵਾਹਿਗੁਰੂ ਆਪ ਆ ਜਾਂਦਾ ਹੈ।
ਫਤਿਹ ਦੁੱਖ ਜਨਮ ਹੈ ਮਰਨ ਸੰਤ ਸੰਗ ਪ੍ਰਤਾਪ।
ਲੋ ਹਜ਼ੂਰ ਕਹਿੰਦੇ ਨੇ ਭਾਈ ਸੰਤਾਂ ਦੀ ਸੰਗਤ ਦੇ ਪ੍ਰਤਾਪ ਦਾ ਸਦਕਾ ਅਸੀਂ ਤੇ ਸਾਰੇ ਜਨਮ ਮਰਨ ਦੇ ਦੁੱਖ ਨਾਸ ਕਰ ਲਏ ਹਨ, ਕਿਉਂਕਿ ਜਿਹੜਾ ਵੀ ਮਹਾਂਪੁਰਖਾਂ ਦੀ ਸਤਸੰਗਤ ਵਿੱਚ ਆ ਜਾਂਦਾ ਹੈ ਉੱਥੇ ਸੇਵਾ ਸਿਮਰਨ ਪਰੋਪਕਾਰ ਦੇ ਗੁਣ ਧਾਰਨ ਕਰ ਲੈਂਦਾ ਹੈ। ਫਿਰ ਉਹਦੇ ਜਨਮ ਮਰਨ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ।
ਹਿਤ ਕਰ ਨਾਮ ਦ੍ਰਿੜੈ ਦਇਆਲਾ,
ਪੜ੍ਹ ਦਿਓ,
ਸੰਤ ਹੈ ਸੰਗ ਹੋਤ ਕਿਰਪਾਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸੰਤਾਂ ਦੀ ਸੰਗਤ ਵਿੱਚ ਜਦੋਂ ਕੋਈ ਮਨੁੱਖ ਚਲਿਆ ਜਾਂਦਾ ਹੈ ਹੋਤ ਕਿਰਪਾਲਾ, ਫਿਰ ਉਹਦੇ ਉੱਤੇ ਮਹਾਂਪੁਰਖ ਪ੍ਰਸੰਨ ਹੁੰਦੇ ਨੇ ਅਤੇ ਫਿਰ ਵਾਹਿਗੁਰੂ ਵੀ ਖੁਸ਼ ਹੋ ਜਾਂਦੇ। ਜਿਹੜਾ ਮਹਾਂਪੁਰਖਾਂ ਦੀ ਸੰਗਤ ਵਿੱਚ ਚਲਿਆ ਜਾਵੇ ਉਹਦੇ ਉੱਤੇ ਮਹਾਂਪੁਰਖ ਵੀ ਖੁਸ਼ ਹੁੰਦੇ ਨੇ ਅਤੇ ਰੱਬ ਵੀ ਖੁਸ਼ ਹੋ ਜਾਂਦੇ। ਹਿਤਕਰ ਨਾਮ ਦ੍ਰਿੜਾ ਦਇਆਲਾ, ਅਤੇ ਜਦੋਂ ਮਹਾਂਪੁਰਖ ਵੀ ਅਤੇ ਰੱਬ ਵੀ ਖੁਸ਼ ਹੋ ਜਾਂਦਾ ਹੈ ਫਿਰ ਮਨੁੱਖ ਸਤਸੰਗੀ ਬਣ ਕੇ, ਹਿਤਕਰ ਦਾ ਅਰਥ ਹੈ ਪ੍ਰੇਮ ਦੇ ਨਾਲ, ਨਾਮ ਦ੍ਰਿੜਾ ਦਇਆਲਾ ਉਸ ਦਇਆ ਦੇ ਕਰ ਪਰਮਾਤਮਾ ਦੇ ਨਾਮ ਨੂੰ ਦ੍ਰਿੜ ਕਰ ਲੈਂਦਾ ਹੈ। ਭਾਵ ਜਿਹਦੇ ਉੱਤੇ ਵਾਹਿਗੁਰੂ ਦੀ ਪ੍ਰਸੰਨਤਾ ਹੁੰਦੀ ਹੈ ਅਤੇ ਮਹਾਂਪੁਰਖ ਖੁਸ਼ ਹੁੰਦੇ ਨੇ, ਫਿਰ ਉਹ ਗੁਰੂ ਰਾਹੀਂ ਗੁਰਮਤ ਨਾਮ ਨੂੰ ਦ੍ਰਿੜ ਕਰ ਲੈਂਦਾ ਹੈ, ਖੰਡੇ ਬਾਟਲੇ ਦਾ ਅੰਮ੍ਰਿਤ ਛਕ ਲੈਂਦਾ ਹੈ ਅਤੇ ਗੁਰੂ ਵਾਲਾ ਹੋ ਕੇ ਨਾਮ ਦੀ ਕਮਾਈ ਕਰਦਾ ਹੈ।
ਹੋਰੈ ਕਛੂ ਨਾ ਕਿਨਹੂ ਕੀਆ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਓਰੈ ਦਾ ਅਰਥ ਹੈ ਵੀ ਉਰੇ, ਇਹ ਪੰਜਾਬੀ ਦਾ ਸ਼ਬਦ ਹੈ ਵੀ ਉਰੇ ਆ, ਉਰੇ ਕਹਿੰਦੇ ਨੇ ਨੇੜੇ ਨੂੰ, ਓਰੈ ਦਾ ਅਰਥ ਉਰੇ, ਅਤੇ ਉਹ ਇੱਕ ਦੂਸਰਾ ਸ਼ਬਦ ਵਰਤਿਆ ਜਾਂਦਾ ਪਰੇ ਦਾ, ਤੂੰ ਪਰੇ ਹੋ ਕੇ ਖੜ, ਇੱਕ ਨੂੰ ਕਹਿੰਦੇ ਉਰੇ ਆ, ਦੂਜੇ ਨੂੰ ਕਹੀਦਾ ਪਰੇ ਹੋ ਕੇ ਖੜ, ਇਹ ਪੰਜਾਬੀ ਦੇ ਸ਼ਬਦ ਨੇ। ਓਰੈ ਦਾ ਅਰਥ ਵੀ ਉਰੇ, ਭਾਵ ਇੱਕ ਹੁੰਦੀ ਹੈ ਕੂਕਰ ਦ੍ਰਿਸ਼ਟੀ, ਦੂਸਰੀ ਹੁੰਦੀ ਹੈ ਸਿੰਘ ਦ੍ਰਿਸ਼ਟੀ। ਜਿਹੜੀ ਕੂਕਰ ਦ੍ਰਿਸ਼ਟੀ ਹੁੰਦੀ ਹੈ ਉਹ ਤਾਂ ਉਰਲੀ ਹੁੰਦੀ ਹੈ, ਕੁੱਤੇ ਦਾ ਸੁਭਾਅ ਹੁੰਦਾ, ਤੁਸੀਂ ਕੁੱਤੇ ਨੂੰ ਕੋਈ ਲਾਠੀ ਮਾਰੋ, ਕੋਈ ਉਸਨੂੰ ਕੋਈ ਹੋਰ ਚੀਜ਼ ਮਾਰੋ, ਉਹ ਉਸਨੂੰ ਕੱਟਦਾ, ਉਸਨੂੰ ਵੱਢਦਾ ਵੀ ਇਹ ਲਾਠੀ ਮੇਰੇ ਕਿਉਂ ਵੱਜਦੀ ਹੈ। ਅਤੇ ਦੂਸਰੀ ਹੁੰਦੀ ਹੈ ਸਿੰਘ ਦ੍ਰਿਸ਼ਟੀ, ਸਿੰਘ ਦ੍ਰਿਸ਼ਟੀ ਤੋਂ ਮੁਰਾਦ ਹੁੰਦਾ ਸ਼ੇਰ ਦੀ ਦ੍ਰਿਸ਼ਟੀ। ਜਿਹੜਾ ਸ਼ੇਰ ਹੈ ਜੇ ਕੋਈ ਉਸ ਉੱਤੇ ਕੋਈ ਵਾਰ ਕਰਦਾ ਹੈ ਉਹ ਇਹ ਨਹੀਂ ਸੋਚਦਾ ਵੀ ਮੇਰੇ ਉੱਤੇ ਕਿਸ ਚੀਜ਼ ਦੇ ਨਾਲ ਵਾਰ ਕੀਤਾ ਜਾ ਰਿਹਾ, ਸ਼ੇਰ ਮਾਰਨ ਵਾਲੇ ਨੂੰ ਵੇਖਦਾ ਵੀ ਮੇਰੇ ਉੱਤੇ ਕੌਣ ਹਮਲਾ ਕਰ ਰਿਹਾ। ਇਸ ਢੰਗ ਦੇ ਨਾਲ ਜਿਹੜੀ ਮਨਮੁੱਖਾਂ ਦੀ ਦ੍ਰਿਸ਼ਟੀ ਹੁੰਦੀ ਹੈ ਕੂਕਰ ਦ੍ਰਿਸ਼ਟੀ, ਉਹ ਕਹਿੰਦੇ ਨੇ ਉਰੇ ਕਿਸੇ ਸਬੱਬ ਨੂੰ ਫੜ ਲੈਂਦੇ ਨੇ ਵੀ ਆਹ ਫਲਾਨੇ ਨੇ ਸਾਡੇ 'ਤੇ ਹਮਲਾ ਕੀਤਾ ਜਾਂ ਫਲਾਨੇ ਨੇ ਸਾਡਾ ਨੁਕਸਾਨ ਕੀਤਾ ਜਾਂ ਫਲਾਨੇ ਨੇ ਸਾਡੇ 'ਤੇ ਆਹ ਇਲਜ਼ਾਮ ਲਾਇਆ ਹੈ। ਮਨਮੁੱਖ ਦੀ ਦ੍ਰਿਸ਼ਟੀ ਹਮੇਸ਼ਾ ਉਰਲੇ ਪਾਸੇ ਵਾਲੀ ਹੁੰਦੀ, ਉਹ ਸੰਸਾਰ ਤੱਕ ਹੀ ਸੋਚਦਾ, ਉਹਦੀ ਦ੍ਰਿਸ਼ਟੀ ਸੰਸਾਰ ਤੱਕ ਹੀ ਸੀਮਤ ਹੁੰਦੀ ਹੈ। ਪਰ ਹਜ਼ੂਰ ਕਹਿੰਦੇ ਗੁਰਮੁਖਾਂ ਦੀ ਦ੍ਰਿਸ਼ਟੀ ਸਿੰਘ ਦ੍ਰਿਸ਼ਟੀ ਹੁੰਦੀ ਹੈ, ਉਹ ਅਕਾਲ ਪੁਰਖ 'ਤੇ ਨਿਗਾਹ ਰੱਖਦੇ ਨੇ। ਉਹ ਕੀ ਕਹਿੰਦੇ ਨੇ, ਉਰੇ ਕਛੂ ਨਾ ਕਿਨਹੂ ਕੀ ਆ, ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਤੋਂ ਉਰੇ ਕੋਈ ਆਦਮੀ ਕੋਈ ਕੁਛ ਵੀ ਨਹੀਂ ਕਰ ਸਕਦਾ। ਤੇ ਫਿਰ ਉਹ ਕੀ ਕਹਿੰਦੇ ਨੇ ਅਖੀਰਲੀ ਪੰਕਤੀ ਵਿੱਚ ਫਰਮਾਉਂਦੇ ਹਨ,
ਨਾਨਕ ਸਭ ਕਛ ਪ੍ਰਭ ਤੇ ਹੁਆ।
ਵੀ ਗੁਰਮੁਖ ਵਿਅਕਤੀ ਇਹ ਸਮਝਦਾ ਵੀ ਸਾਰਾ ਕੁਛ ਵਾਹਿਗੁਰੂ ਪਰਮੇਸ਼ਰ ਤੋਂ ਹੋਇਆ, ਪਰਮੇਸ਼ਰ ਵੱਲੋਂ ਹੋ ਰਿਹਾ ਹੈ, ਉਸ ਤੋਂ ਉਰੇ ਹੋਰ ਕੋਈ ਕਰਨ ਵਾਲਾ ਹੈ ਹੀ ਨਹੀਂ। ਇਹ ਗੁਰਮੁਖ ਦੀ ਦ੍ਰਿਸ਼ਟੀ ਹੁੰਦੀ ਹੈ ਸਿੰਘ ਦ੍ਰਿਸ਼ਟੀ, ਮਨਮੁੱਖ ਦੀ ਦ੍ਰਿਸ਼ਟੀ ਹੁੰਦੀ ਹੈ ਕੂਕਰ ਦ੍ਰਿਸ਼ਟੀ, ਕੁੱਤੇ ਵਰਗੀ ਦ੍ਰਿਸ਼ਟੀ, ਉਹ ਮਾਰਨ ਵਾਲੀ ਚੀਜ਼ ਨੂੰ ਫੜਦਾ ਅਤੇ ਸ਼ੇਰ ਮਾਰਨ ਵਾਲੇ ਨੂੰ ਪਕੜਦਾ ਹੈ। ਇਹੀ ਫਰਕ ਹੈ ਗੁਰਮੁਖ ਅਤੇ ਮਨਮੁੱਖ ਦੇ ਅੰਦਰ। ਦੂਜਾ ਓਰੈ ਦਾ ਅਰਥ ਕੀਤਾ ਵੀ ਹੋਰ, ਜਿਵੇਂ ਹਿੰਦੀ ਦਾ ਸ਼ਬਦ ਔਰ ਸ਼ਬਦ ਹੁੰਦਾ, ਉਸ ਔਰ ਸ਼ਬਦ ਤੋਂ ਵੀ ਕਈ ਵਿਦਵਾਨਾਂ ਨੇ ਓਰੈ ਦਾ ਅਰਥ ਵੀ ਕਿਸੇ ਹੋਰ ਨੇ ਕੁਛ ਨਹੀਂ ਕੀਤਾ, ਜੋ ਵੀ ਕੁਛ ਹੋਇਆ ਤਾਂ ਵਾਹਿਗੁਰੂ ਪਰਮੇਸ਼ਰ ਤੋਂ ਹੀ ਹੋਇਆ ਹੈ, ਐਸੇ ਅਰਥ ਵਿਦਵਾਨਾਂ ਨੇ ਕੀਤੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਜੋ ਪਾਵਨ ਪਵਿੱਤਰ ਉਪਦੇਸ਼ ਦਿੱਤੇ ਹਨ ਆਪਾਂ ਉਹਨਾਂ ਨੂੰ ਸੁਣਿਆ, ਮਨ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਹੋਰੈ ਕਛੂ ਨਾ ਕਿਨਹੂ ਕੀਆ, ਨਾਨਕ ਸਭ ਕਛ ਪ੍ਰਭ ਤੇ ਹੁਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।